ਰਾਜ ਜੋਧਰਾਏ ਦੀ ਬੇਨਤੀ ਪ੍ਰਵਾਨ ਕਰਕੇ ਮਹਾਰਾਜ ਸ੍ਰੀ ਗੁਰੂਸਰ ਤੋਂ ਚਾਲੇ ਪਾਏ ਹਨ। ਚੱਲ ਕੇ ਰਸਤੇ ਵਿੱਚ ਇੱਕ ਨਥਾਣਾ ਨਗਰ ਹੈ, ਇੱਥੇ ਆਏ ਹਨ। ਇਸ ਨਗਰ ਦਾ ਰਹਿਣ ਵਾਲਾ ਇੱਕ ਸਾਧੂ ਜਿਹਦਾ ਨਾਂ ਕਾਲੂ ਹੈ, ਇਹ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਇੱਕ ਬਾਲਕ ਨੂੰ ਨਾਲ ਲੈ ਕੇ ਆਇਆ ਹੈ, ਇੱਕ ਘੜਾ ਦੁੱਧ ਦਾ ਆਪ ਚੁੱਕਿਆ, ਇੱਕ ਉਸ ਬਾਲਕ ਦੇ ਸਿਰ ਤੇ ਰੱਖਿਆ। ਇਹਦਾ ਪ੍ਰੇਮ ਵੇਖ ਕੇ ਸਤਿਗੁਰਾਂ ਨੇ ਬਚਨ ਕੀਤਾ, ਕਾਲੂ ਤੂੰ ਨਾਥਾਂ ਦਾ ਨਾਥ ਹੈ। ਸਤਿਗੁਰਾਂ ਦੇ ਬਚਨ ਕਰਨ ਦੀ ਦੇਰੀ ਸੀ, ਉਸੇ ਵੇਲੇ ਕਾਲੂ ਅਜਮਤਾਂ ਸਹਿਤ ਹੋ ਗਿਆ। ਫਿਰ ਉਹ ਜਿਹੜਾ ਬੱਚਾ ਸੀ ਉਹਨੂੰ ਇੱਕ ਚੂਲਾ ਭਰ ਕੇ ਸਤਿਗੁਰਾਂ ਨੇ ਦੁੱਧ ਦਾ ਦਿੱਤਾ ਹੈ, ਉਹਨੂੰ ਪੀਂਦਿਆਂ ਸਾਰ ਉਹ ਬਾਲਕ ਵੀ ਅਜਮਤਾਂ ਸਹਿਤ ਸ਼ਕਤੀਵਾਨ ਹੋ ਗਿਆ। ਕਾਲੂ ਨਾਥ ਨੇ ਉਸ ਬਾਲਕ ਨੂੰ ਪੁੱਛਿਆ ਹੈ, ਇਹ ਦੱਸ, ਇਸ ਵੇਲੇ ਇੱਕ ਤਾਂ ਸਤਿਗੁਰੂ ਜੀ ਇੱਥੇ ਬੈਠੇ ਨੇ, ਦੂਜਾ ਸਰੂਪ ਸਤਿਗੁਰਾਂ ਦਾ ਕਿੱਥੇ ਹੈ? ਅਜਮਤਵਾਨ ਉਸ ਬਾਲਕ ਨੇ ਆਖਿਆ ਕਿ ਇਸ ਵੇਲੇ ਇੱਕ ਤਾਂ ਸਤਿਗੁਰੂ ਜੀ ਇੱਥੇ ਨੇ, ਦੂਜਾ ਸਰੂਪ ਸਤਿਗੁਰਾਂ ਦਾ ਅਰਬ ਦੇਸ਼ ਵਿੱਚ ਹੈ। ਇੱਕ ਮੁਸਲਮਾਨ ਮੁਰੀਦ ਨੂੰ ਇੱਕ ਦਰਖਤ ਥੱਲੇ ਖਲੋਤੇ ਦਰਸ਼ਨ ਦੇ ਰਹੇ ਨੇ। ਇਹਨੇ ਸੋਚਿਆ ਕਿ ਬੱਚਾ ਇੰਨਾ ਕਰਾਮਾਤੀ ਹੋ ਗਿਆ, ਇਹਨੇ ਕੋਈ ਘਾਲਣਾ ਨਹੀਂ ਘਾਲੀ, ਇਹਨੂੰ ਏਡੀ ਵੱਡੀ ਅਜਮਤ ਮਿਲ ਗਈ, ਇਸ ਕਰਕੇ ਮਿਲੀ ਕਿਉਂਕਿ ਇਹ ਮੇਰੇ ਨਾਲ ਆਇਆ। ਇਹਨੇ ਉਸ ਬੱਚੇ ਦੇ ਸਿਰ ਤੇ ਹੱਥ ਰੱਖਿਆ, ਸਾਰੀਆਂ ਸ਼ਕਤੀਆਂ ਖਿੱਚ ਲਈਆਂ। ਇਹ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਮਨ 'ਚ ਰੋਸ ਆਇਆ ਕਿ ਅਸੀਂ ਇਸ ਬੱਚੇ ਨੂੰ ਦਾਤ ਦਿੱਤੀ ਸੀ, ਇਹਨੇ ਖੋਹ ਲਈ ਹੈ, ਸਾਡੀ ਆਗਿਆ ਨਹੀਂ ਲਈ, ਆਪ ਵੱਡਾ ਬਣ ਬੈਠਾ। ਇਹਨੂੰ ਪਰਖਣ ਵਾਸਤੇ ਸਤਿਗੁਰਾਂ ਨੇ ਬਚਨ ਕੀਤਾ ਕਿ ਆਹ ਜਿਹੜਾ ਤੇਰੇ ਕੋਲ ਲੋਟਾ ਹੈ ਸਾਨੂੰ ਦੇ ਦੇ। ਕਹਿਣ ਲੱਗਾ, ਜੀ ਇਹ ਤਾਂ ਮੈਨੂੰ ਬੜਾ ਪਿਆਰਾ, ਮੈਂ ਇਹ ਨਹੀਂ ਦੇ ਸਕਦਾ, ਇਹਦੇ ਸਮੇਤ ਮੈਂ ਤੁਹਾਡਾ ਹੀ ਸੇਵਕ। ਸਤਿਗੁਰੂ ਜੀ ਮੁਸਕਰਾ ਕੇ ਕਹਿੰਦੇ, ਕਾਲੂ ਨਾਥ ਤੈਨੂੰ ਨਾਥਾਂ ਦਾ ਨਾਥ ਬਣਾਇਆ ਸੀ ਪਰ ਤੂੰ ਬਣਿਆ ਨਹੀਂ, ਜਾ ਜਿਸ ਤਰ੍ਹਾਂ ਦਾ ਤੂੰ ਪਹਿਲਾਂ ਸੀ ਉਸੇ ਤਰ੍ਹਾਂ ਦਾ ਹੀ ਹੋ ਜਾ। ਸਾਹਿਬਾਂ ਦੇ ਬਚਨ ਕਰਨ ਦੀ ਦੇਰੀ ਸੀ, ਕਾਲੂ ਨਾਥ ਦੀਆਂ ਸਾਰੀਆਂ ਸ਼ਕਤੀਆਂ ਮਹਾਰਾਜ ਜੀ ਨੇ ਵਾਪਸ ਲੈ ਲਈਆਂ। ਉਹ ਬੱਚੇ ਦੀਆਂ ਸ਼ਕਤੀਆਂ ਇਹਨੇ ਖਿੱਚੀਆਂ, ਸਤਿਗੁਰਾਂ ਨੇ ਇਹਦੇ ਅੰਦਰੋਂ ਸਾਰੀ ਕਲਾ ਖਿੱਚ ਲਈ। ਇਹੋ ਜਿਹਾ ਕੌਤਕ ਸਾਹਿਬ ਨੇ ਵਰਤਾਇਆ ਤੇ ਚੱਲ ਕੇ ਕਾਂਗੜਪੁਰ ਪਹੁੰਚੇ ਨੇ। ਕਾਂਗੜਪੁਰ ਜਿਹਨੂੰ ਅੱਜ ਕੱਲ੍ਹ ਆਪਾਂ ਦੀਨਾ ਕਾਂਗੜ ਕਹਿੰਦੇ ਹਾਂ, ਸਤਿਗੁਰੂ ਜੀ ਨੇ ਬਾਰ ਬਾਰ ਆ ਕੇ ਨਗਰ ਦੇ ਡੇਰਾ ਕੀਤਾ ਹੈ। ਜੋਧਰਾਏ ਨੂੰ ਘਰ ਭੇਜਿਆ, ਜੋਧਰਾਏ ਘਰ ਆਇਆ, ਆਪਣੀ ਘਰਵਾਲੀ ਨੂੰ ਮਿਲਿਆ ਜੋ ਗੁਰਸਿੱਖ ਦੀ ਲੜਕੀ ਸੀ। ਉਹਨੇ ਆਪਣੇ ਪਤੀ ਦੀ ਸੂਰਬੀਰਤਾ ਵੇਖੀ ਔਰ ਸਲਾਹਿਆ, ਗੁਰੂ ਸਾਹਿਬ ਦੀ ਉਪਮਾ ਕੀਤੀ ਕਿ ਮੇਰੇ ਸਤਿਗੁਰਾਂ ਨੇ ਦਇਆ ਕੀਤੀ, ਤੁਹਾਡੀ ਰੱਖਿਆ ਕੀਤੀ ਹੈ, ਨਹੀਂ ਤਾਂ ਜੰਗ ਵਿੱਚ ਜਿੰਨੇ ਸ਼ਸਤਰ ਤੁਹਾਨੂੰ ਲੱਗੇ ਨੇ ਕੁਝ ਵੀ ਹੋ ਸਕਦਾ ਸੀ, ਪਰ ਸਤਿਗੁਰਾਂ ਨੇ ਤੁਹਾਡੀ ਰੱਖਿਆ ਕੀਤੀ। ਤੋ ਭਾਵਨਾ ਸਹਿਤ ਭਾਈ ਜੋਧ ਰਾਏ ਦੀ ਘਰਵਾਲੀ ਨੇ ਕੁਝ ਪਿਟਾਵਾਂ ਲਈਆਂ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਈ ਹੈ, ਆਓ ਮਨ ਵਿਰਤੀਆਂ ਇਕਾਗਰ ਕਰੀਏ। ਗਰੀਬਨ ਵਾਜ ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਸਮੂਹ ਮਾਈ ਭਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਿਸ਼ਾਨੀ ਛੰਦ ਇਤਿਆਦਕ ਪਤੀ ਤੇ ਸੁਣੀ ਮਨ ਆਨੰਦ ਉਪਾਏ।
ਏਦਾਂ ਭਾਈ ਜੋਧ ਰਾਏ ਦੀ ਘਰਵਾਲੀ ਨੇ ਆਪਣੇ ਪਤੀ ਦੇਵ ਦੀ ਜ਼ੁਬਾਨ ਤੋਂ ਜੰਗ ਯੁੱਧ ਦੀਆਂ ਸਾਰੀਆਂ ਬਾਤਾਂ ਸੁਣੀਆਂ ਨੇ, ਜਿਵੇਂ ਜੰਗ ਹੋਇਆ। ਭਾਈ ਜੋਧ ਰਾਏ ਨੇ ਦੱਸਿਆ ਕਿ ਬੜਾ ਗਹਿ ਗੱਚ ਜੰਗ ਹੋਇਆ, 35,000 ਤੁਰਕਾਂ ਦੀ ਫੌਜ ਸੀ, ਸਤਿਗੁਰਾਂ ਦੇ ਸੂਰਮਿਆਂ ਨੇ ਸਾਰੀਆਂ ਫੌਜਾਂ ਮਾਰ ਮੁਕਾਈਆਂ ਔਰ ਸਤਿਗੁਰਾਂ ਨੇ ਜੰਗ ਦੇ ਵਿੱਚ ਫਤਿਹ ਪ੍ਰਾਪਤ ਕੀਤੀ ਹੈ। ਇਹ ਸਾਰੇ ਬਚਨ ਜੋਧ ਰਾਏ ਦੀ ਘਰਵਾਲੀ ਨੇ ਜੋਧ ਰਾਏ ਤੋਂ ਸੁਣੇ ਨੇ, ਸੁਣ ਕੇ ਇਹ ਬੜੀ ਆਨੰਦਿਤ ਹੋਈ, ਬੜੀ ਪ੍ਰਸੰਨ ਹੋਈ।
ਬੂਜਤ ਅਨੇਕ ਅਕੋਰਲੇ ਸਤਿਗੁਰ ਡਿੱਗ ਆਏ।
ਏਦਾਂ ਇਹਨੇ ਅਨੇਕਾਂ ਅਕੋਰਾਂ ਪਿਟਾਵਾਂ ਘਰੋਂ ਕੁਝ ਮਠਿਆਈ ਲੈ ਲਈ, ਕੁਝ ਹੋਰ ਵਸਤੂਆਂ, ਕੁਝ ਹੋਰ ਪਦਾਰਥ ਲੈ ਲਏ ਤੇ ਬਹੁਤ ਸਾਰੀਆਂ ਪਿਟਾਵਾਂ ਲੈ ਕੇ, ਅਕੋਰਾਂ ਲੈ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ, ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਚੱਲ ਕੇ ਆਈ ਹੈ।
ਦੋਨੋਂ ਹੱਥ ਜੋੜ ਕਰ ਭਗਤਰ ਪਰ ਮੱਥਾ,
ਦੋਵੇਂ ਹੱਥ ਜੋੜ ਕੇ ਨਿਆਣ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ, ਬੜੀ ਭਾਵਨਾ ਨਾਲ, ਬੜੇ ਅਦਬ ਨਾਲ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕੀਤੀ। ਨਮਸਕਾਰ ਕਰਨ ਦਾ ਵੀ ਤਰੀਕਾ ਹੁੰਦਾ ਹੈ, ਵੇਖਾ ਵੇਖੀ ਹੱਥ ਜੋੜ ਕੇ ਮੱਥਾ ਟੇਕਣ ਨੂੰ ਨਮਸਕਾਰ ਨਹੀਂ ਕਹਿੰਦੇ। ਨਮਸਕਾਰ ਤਾਂ ਉਹ ਹੈ ਜਿਹਦੇ ਵਿੱਚ ਤੁਹਾਡੀ ਭਾਵਨਾ ਛੁਪੀ ਹੋਵੇ, ਭਾਵਨਾ ਵਿੱਚ ਹੱਥ ਜੁੜ ਜਾਣ, ਗੁਰੂ ਦੇ ਪਿਆਰ ਵਿੱਚ, ਗੁਰੂ ਦੇ ਅਦਬ ਵਿੱਚ ਆਪਣੇ ਆਪ ਹੀ ਸਿਰ ਝੁਕ ਜਾਏ, ਉਹਨੂੰ ਨਮਸਕਾਰ ਕਹਿੰਦੇ ਹਨ। ਔਰ ਐਸੀ ਨਮਸਕਾਰ ਕਰਨ ਵਾਲੇ ਗੁਰਸਿੱਖਾਂ ਨੂੰ ਸਤਿਗੁਰੂ ਜੀ ਬਖਸ਼ਿਸ਼ਾਂ ਕਰਦੇ ਨੇ। ਬੰਦਨਾ ਹਰ ਬੰਦਨਾ, ਉਹਨਾਂ ਦੇ ਬੰਧਨ ਕੱਟੇ ਜਾਂਦੇ ਨੇ ਜਿਹੜੇ ਸਤਿਗੁਰਾਂ ਨੂੰ ਬੰਦਨਾ ਕਰਦੇ ਨੇ। ਭਾਈ ਜੋਧ ਰਾਏ ਦੀ ਇਸ ਘਰਵਾਲੀ ਨੇ, ਜੋ ਗੁਰਸਿੱਖ ਦੀ ਲੜਕੀ ਸੀ, ਜਿਹਨੂੰ ਆਪਣੇ ਘਰੋਂ ਸਿੱਖੀ ਮਿਲੀ ਸੀ, ਇਹਨੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਤੇ ਬੜੇ ਪਿਆਰ ਨਾਲ, ਅਦਬ ਨਾਲ, ਸਤਿਕਾਰ ਨਾਲ ਵੰਦਨਾ ਕੀਤੀ ਹੈ।
ਦਰਸ਼ਨ ਤੇ ਹਰਖਤ ਭਈ ਸ਼ਰਧਾ ਔਰ ਸਾਥਾ,
ਸਤਿਗੁਰਾਂ ਦੇ ਦਰਸ਼ਨ ਕਰਕੇ ਮਨ ਖੁਸ਼ ਹੋ ਗਿਆ, ਮਨ ਪ੍ਰਸੰਨ ਹੋ ਗਿਆ, ਚਿੱਤ ਚ ਵਿਗਾਸ ਆ ਗਿਆ। ਗੁਰੂ ਸਾਹਿਬ ਦੇ ਦਰਸ਼ਨ ਵੇਖ ਕੇ, ਸਤਿਗੁਰਾਂ ਦੇ ਦੀਦਾਰ ਕਰਕੇ ਦਾ ਮਨ ਪ੍ਰਸੰਨ ਹੋਇਆ ਹੈ।
ਸਿੱਖ ਤਨ ਜਾ ਕੋ ਪ੍ਰੇਮ ਲਖ ਬਰ ਗੁਰੂ ਬਖਾਨਾ,
ਸਤਿਗੁਰਾਂ ਦੀ ਪੂਰਨ ਸ਼ਰਧਾ, ਪੂਰਨ ਪਿਆਰ ਇਹਦੇ ਹਿਰਦੇ ਚ ਵਸਿਆ ਹੋਇਆ ਹੈ। ਇਹ ਗੁਰਸਿੱਖ ਦੀ ਲੜਕੀ ਹੈ, ਇਹਦੇ ਅੰਦਰ ਦਾ ਪ੍ਰੇਮ ਵੇਖ ਕੇ, ਇਹਦੇ ਅੰਦਰ ਦੀ ਭਾਵਨਾ ਵੇਖ ਕੇ, ਇਹਦੇ ਅੰਦਰ ਦੀ ਸ਼ਰਧਾ ਤੇ ਆਸਥਾ ਵੇਖ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ,
ਰਹੋ ਸੁਹਾਗਣ ਲੋਕ ਜੁਗ ਹੋਗੋ ਸੁਖ ਨਾਨਾ।
ਮਹਾਰਾਜ ਜੀ ਨੇ ਬਚਨ ਕੀਤਾ, ਆਖਿਆ, ਬੇਟਾ ਤੂੰ ਦੋਵਾਂ ਜਹਾਨਾਂ ਵਿੱਚ ਸੁਹਾਗਣ ਰਹੇ, ਦੋਵਾਂ ਜਹਾਨਾਂ ਵਿੱਚ ਤੇਰਾ ਸੁਹਾਗ ਬਣਿਆ ਰਹੇ, ਇੱਥੇ ਵੀ ਸੁਹਾਗਣ ਰਵੇ ਤੇ ਅੱਗੇ ਪਰਲੋਕ ਵਿੱਚ ਵੀ ਤੈਨੂੰ ਸੁਹਾਗ ਦੀ ਪ੍ਰਾਪਤੀ ਹੋਵੇ। ਜਿਹਨੂੰ ਪਤੀ ਪਰਮਾਤਮਾ ਕਹਿੰਦੇ ਉਹ ਤੈਨੂੰ ਸੁਹਾਗ ਦੇ ਰੂਪ ਚ ਮਿਲੇ। ਦੋਵਾਂ ਜਹਾਨਾਂ ਵਿੱਚ ਤੂੰ ਸੁਹਾਗਣ ਰਹੇ, ਭੋਗੋ ਸੁਖ ਨਾਨਾ, ਤੈਨੂੰ ਨਾਨਾ ਪ੍ਰਕਾਰ ਦੇ ਸੁੱਖਾਂ ਦੀ ਪ੍ਰਾਪਤੀ ਹੋਵੇ। ਨਾਨਾ ਦਾ ਮਤਲਬ ਹੁੰਦਾ ਬਹੁ ਪ੍ਰਕਾਰ ਦੇ, ਬਹੁਤ ਪ੍ਰਕਾਰ ਦੇ ਸੁੱਖ ਤੈਨੂੰ ਪ੍ਰਾਪਤ ਹੋਣ।
ਗੁਰਸਿੱਖੀ ਮੋ ਮਨ ਰਹਿ ਪੁਰਵੋ ਔਰ ਆਸਾ,
ਗੁਰੂ ਕੀ ਸਿੱਖੀ ਦੇ ਵਿੱਚ ਤੇਰਾ ਮਨ ਬਣਿਆ ਰਹੇ, ਗੁਰੂ ਕੀ ਸਿੱਖੀ ਦੇ ਅੰਦਰ ਤੇਰੇ ਮਨ ਦੀ ਭਾਵਨਾ ਬਣੀ ਰਹੇ ਔਰ ਤੇਰੇ ਮਨ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੋਣ। ਜੋ ਆਸ ਧਾਰਨ ਕਰਕੇ, ਜੋ ਕਾਮਨਾ ਧਾਰ ਕੇ ਤੂੰ ਗੁਰੂ ਘਰ ਆਈ ਹੈ, ਤੇਰੀਆਂ ਉਹ ਕਾਮਨਾਵਾਂ, ਤੇਰੀਆਂ ਉਹ ਆਸਾਂ ਗੁਰੂ ਪੂਰੀਆਂ ਕਰੇ।
ਸੰਕਟ ਨਾਨਾ ਭਾਂਤ ਕੇ ਤੁਮ ਤੇ ਹੋਏ ਨਾਸਾ,
ਜਿਹੜੇ ਨਾਨਾ ਪ੍ਰਕਾਰ ਦੇ ਸੰਕਟ ਨੇ, ਬਹੁ ਪ੍ਰਕਾਰ ਦੇ ਦੁੱਖ ਨੇ, ਉਹ ਤੇਰੇ ਸਾਰੇ ਦੁੱਖਾਂ ਦਾ ਨਾਸ ਹੋ ਜਾਏ ਔਰ ਤੇਰੇ ਅੰਦਰ ਭਜਨ ਦਾ ਪ੍ਰਕਾਸ਼ ਹੋ ਜਾਏ, ਪਰਮੇਸ਼ਰ ਦੀ ਬੰਦਗੀ ਦਾ, ਅਕਾਲ ਪੁਰਖ ਦੀ ਭਗਤੀ ਦਾ ਪ੍ਰਕਾਸ਼ ਹੋਵੇ ਔਰ ਤੇਰੇ ਸਾਰਿਆਂ ਦੁੱਖਾਂ, ਕਲੇਸ਼ਾਂ, ਵਿਘਨਾਂ ਦਾ ਨਾਸ ਹੋ ਜਾਵੇ।
ਗੁਰ ਪ੍ਰਸੰਨ ਜਾਨਤ ਭਈ ਮਮ ਕੰਤ ਰਜਾਏ,
ਇਹਨੇ ਵੇਖਿਆ ਕਿ ਸਤਿਗੁਰੂ ਜੀ ਮੇਰੇ ਤੇ ਬਹੁਤ ਪ੍ਰਸੰਨ ਨੇ, ਗੁਰੂ ਸਾਹਿਬ ਜੀ ਮੇਰੇ ਤੇ ਬੜੇ ਕਿਰਪਾ ਦੇ ਘਰ ਵਿੱਚ ਆਏ ਹੋਏ ਨੇ। ਇਹਦਾ ਕਾਰਨ ਹੈ ਕਿ ਮੇਰੇ ਪਤੀ ਨੇ ਸਤਿਗੁਰਾਂ ਦੀ ਸੇਵਾ ਕੀਤੀ ਤੇ ਸਤਿਗੁਰੂ ਜੀ ਪ੍ਰਸੰਨ ਨੇ। ਇਹਦਾ ਪਤੀ ਜੋਧ ਰਾਏ ਹੈ ਤੇ ਜੋਧ ਰਾਏ ਦੀ ਕਾਲਣਾ ਖਾਲਸਾ ਜੀ ਬੜੀ ਵੱਡੀ ਕਾਲਣਾ ਸੀ, ਬੜਾ ਵੱਡਾ ਜਿਗਰਾ ਚਾਹੀਦਾ ਸੀ ਕਿ ਇੱਕ ਛੋਟੇ ਜਿਹੇ ਨਗਰ ਦਾ ਰਾਜਾ ਗੁਰੂ ਸਾਹਿਬ ਦੀ ਮਦਦ ਕਰ ਰਿਹਾ ਹਿੰਦੁਸਤਾਨ ਦੇ ਬਾਦਸ਼ਾਹ ਦਾ ਟਾਕਰਾ ਕਰਨ ਵਾਸਤੇ। ਬੜੀ ਵੱਡੀ ਦਲੇਰੀ ਦੀ ਗੱਲ ਸੀ, ਜੋਧ ਰਾਏ ਦੀ ਸੇਵਾ ਕੋਈ ਛੋਟੀ ਸੇਵਾ ਨਹੀਂ ਸੀ। ਉਹਨੇ ਨਹੀਂ ਵਿਚਾਰਿਆ ਕਿ ਜੇ ਗੁਰੂ ਜੀ ਚਲੇ ਗਏ ਤੇ ਬਾਅਦ ਵਿੱਚ ਮੇਰਾ ਕੀ ਬਣੇਗਾ, ਬਾਦਸ਼ਾਹ ਮੇਰੇ ਤੇ ਹਮਲਾ ਕਰੇਗਾ, ਬਾਦਸ਼ਾਹ ਦੀਆਂ ਫੌਜਾਂ ਆਉਣਗੀਆਂ, ਕੀ ਹੋਵੇਗਾ, ਕੀ ਬਣੇਗਾ, ਮੇਰੇ ਕੋਲੋਂ ਇਸ ਨਗਰ ਦੀ ਰਾਜ ਗੱਦੀ ਨਾ ਖੋਹ ਲਵੇ, ਸਰਦਾਰੀ ਨਾ ਖੋਹ ਲਵੇ, ਨਾਲੇ ਬਾਦਸ਼ਾਹ ਦੇ ਘਰ ਦੀ ਸਰਦਾਰੀ ਇਹਨਾਂ ਨੂੰ ਮਿਲੀ ਹੋਈ ਸੀ। ਇਸ ਕਰਕੇ ਗੁਰੂ ਸਾਹਿਬ ਦੀ ਬੜੀ ਸੇਵਾ ਕੀਤੀ ਜੋਧ ਰਾਏ ਨੇ, ਤੇ ਜੋਧ ਰਾਏ ਦੀ ਘਰਵਾਲੀ ਮਨ ਚ ਸੋਚ ਰਹੀ ਹੈ, ਮੇਰੇ ਪਤੀ ਨੇ ਸਤਿਗੁਰਾਂ ਨੂੰ ਬੜਾ ਰਜਾਇਆ ਹੈ, ਸਤਿਗੁਰਾਂ ਦੀ ਸੇਵਾ ਕਰਕੇ ਸਤਿਗੁਰਾਂ ਨੂੰ ਪ੍ਰਸੰਨ ਕੀਤਾ ਹੈ, ਇਸੇ ਕਰਕੇ ਸਤਿਗੁਰੂ ਜੀ ਮੇਰੇ ਤੇ ਬਹੁਤ ਪ੍ਰਸੰਨ ਹਨ।
ਉਲ ਪ੍ਰਮੋਦ ਕੋ ਪਾਏ ਕੈ ਸ਼ੁਭ ਦਰਸ਼ਨ ਪਾਏ।
ਹਿਰਦੇ ਚ ਬੜਾ ਪ੍ਰਮੋਦ, ਬੜੀ ਖੁਸ਼ੀ ਹੈ, ਬੜਾ ਭਾਰੀ ਆਨੰਦ ਹੈ ਇਹਦੇ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ੁਭ ਦਰਸ਼ਨ ਇਹਨੇ ਪ੍ਰਾਪਤ ਕੀਤੇ ਹਨ।
ਪ੍ਰਭ ਜੀ ਹਮ ਸੇਵਕ ਹੈ ਤੁਮ ਹੋ ਰਖਵਾਰੇ।
ਹੱਥ ਜੋੜੇ ਭਾਈ ਜੋਧ ਰਾਏ ਦੀ ਘਰਵਾਲੀ ਨੇ, ਇਸ ਗੁਰਸਿੱਖ ਦੀ ਲੜਕੀ ਨੇ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿੰਦੀ ਹੈ, ਪ੍ਰਭੂ ਜੀ ਹਮ ਸੇਵਕ ਹੈ, ਅਸੀਂ ਤੁਹਾਡੇ ਘਰ ਦੇ ਸੇਵਕ ਹਾਂ, ਔਰ ਤੁਸੀਂ ਸਦਾ ਸਾਡੇ ਰਖਵਾਲੇ ਹੋ, ਸਦਾ ਹੀ ਸਾਡੀ ਰੱਖਿਆ ਕਰਨ ਵਾਲੇ ਹੋ।
ਇਹੋ ਬੜਾਈ ਦਾਸ ਕੋ ਰਾਵਰ ਵਿਵਹਾਰੇ।
ਮਹਾਰਾਜ ਤੁਹਾਡਾ ਇਹ ਵਿਵਹਾਰ ਹੈ, ਤੁਹਾਡਾ ਇਹ ਬਿਰਦ ਹੈ, ਪ੍ਰਣ ਹੈ ਕਿ ਤੁਸੀਂ ਆਪਣੇ ਸੇਵਕਾਂ ਨੂੰ ਵਡਿਆਈਆਂ ਬਖਸ਼ਦੇ, ਜਿਹੜੇ ਤੁਹਾਡੇ ਸੇਵਕ ਨੇ, ਤੁਹਾਡੇ ਦਾਸ ਨੇ, ਤੁਸੀਂ ਆਪਣੇ ਸੇਵਕਾਂ ਦਾਸਾਂ ਨੂੰ ਵਡਿਆਈਆਂ ਬਖਸ਼ਦੇ ਹੋ।
ਕਾਰਨ ਕਰਨ ਸਮਰਾਤੋ ਜਿਮ ਚੋ ਬਨਾਵੋ।
ਮਹਾਰਾਜ ਤੁਸੀਂ ਕਾਰਨ ਰੂਪ ਵੀ ਹੋ ਤੇ ਕਰਨ ਵਾਲੇ ਵੀ ਹੋ, ਸਮਰੱਥ ਹੋ, ਤਿੰਨਾਂ ਕਾਲਾਂ ਚ ਸਮਰੱਥ ਹੋ, ਜੋ ਚਾਹੇ ਆਪ ਜੀ ਬਣਾ ਸਕਦੇ ਹੋ, ਜੋ ਚਾਹੇ ਆਪ ਜੀ ਮਰਜ਼ੀ ਕਰ ਸਕਦੇ ਹੋ।
ਚਰਨ ਕਮਲ ਚਿਤ ਮੈਂ ਬਸੈ ਨੈ ਕਬੋ ਭੁਲਾਵੋ।
ਮਹਾਰਾਜ ਕਿਰਪਾ ਕਰੋ, ਜੇ ਤੁੱਠੇ ਹੋ ਤੇ ਇਹ ਬਖਸ਼ਿਸ਼ ਕਰੋ ਕਿ ਤੁਹਾਡੇ ਚਰਨ ਉਹ ਸਾਡੇ ਮਨ ਚ ਵਸਦੇ ਰਹਿਣ, ਮੇਰੇ ਚਿੱਤ ਚ ਵਸਦੇ ਰਹਿਣ, ਤੇ ਮੈਂ ਕਦੇ ਵੀ ਤੁਹਾਡੇ ਚਰਨਾਂ ਨੂੰ ਨਾ ਵਿਸਾਰਾਂ। ਹੇ ਦਾਤਾ ਜੀ, ਕਿਰਪਾ ਕਰਕੇ ਇਹ ਦਾਤ ਮੇਰੀ ਝੋਲੀ ਵਿਚ ਪਾ ਦਿਓ।
ਪੁਨ ਪ੍ਰਣਾਮ ਕਰ ਧਾਮ ਕੋ ਡੋਰੇ ਚੜ ਆਏ।
ਸਤਿਗੁਰਾਂ ਕੋਲੋਂ ਇਹੀ ਵਰ ਮੰਗਿਆ, ਸਿੱਖ ਤਾਂ ਖਾਲਸਾ ਜੀ ਗੁਰੂ ਕੋਲੋਂ ਵਾਰੀ ਇਹ ਮੰਗਦਾ ਹੈ, ਉਹ ਦੁਨੀਆਂ ਦੇ ਪਦਾਰਥਾਂ ਦੀਆਂ ਖੁਆਇਸ਼ਾਂ ਨਹੀਂ ਕਰਦਾ। ਗੁਰੂ ਕਾ ਸਿੱਖ ਗੁਰੂ ਦੇ ਚਰਨਾਂ ਚ ਕੋ ਦਾਤ ਮੰਗਦਾ, ਸਤਿਗੁਰੂ ਨਾ ਭੁੱਲੀ ਨਾ ਭੁਲਾਈ, ਨਾ ਵਿਸਰੀ ਨਾ ਵਿਸਾਰੀ, ਵਿਸਰ ਨਾਹੀ ਦਾ ਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਕੋਈ ਚੀਜ਼ ਨਹੀਂ ਮੰਗਦਾ ਸਿੱਖ, ਇੱਕੋ ਦਾਤ, ਮਹਾਰਾਜ ਆਪ ਜੀ ਦੇ ਚਰਨ ਮੇਰੇ ਚਿੱਤ ਵਿੱਚ ਵਸਦੇ ਰਹਿਣ, ਆਪ ਜੀ ਦਾ ਸਵਰੂਪ ਮੇਰੇ ਹਿਰਦੇ ਚ ਵਸਦਾ ਰਹੇ, ਇਹੀ ਮੰਗ ਭਾਈ ਜੋਧ ਰਾਏ ਦੀ ਘਰਵਾਲੀ ਨੇ ਮੰਗੀ ਹੈ, ਔਰ ਸਤਿਗੁਰਾਂ ਦੇ ਦਰਸ਼ਨ ਕਰਕੇ ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਡੋਲੇ ਤੇ ਸਵਾਰ ਹੋ ਕੇ ਵਾਪਸ ਆਪਣੇ ਮਹਿਲਾਂ ਨੂੰ ਮੁੜੀ ਹੈ।
ਨਿਸਕੀ ਸੇਵਾ ਸਕਲੀ ਸਬਿਦ ਪਹੁੰਚਾਏ।
ਰਾਤ ਦਾ ਸਮਾਂ ਸੀ, ਸ਼ਾਮ ਪੈ ਚੁੱਕੀ ਸੀ, ਹੁਣ ਰਾਤ ਦੇ ਵਾਸਤੇ ਜੋ ਲੰਗਰ ਪ੍ਰਸ਼ਾਦੇ ਲਈ ਚਾਹੀਦਾ ਹੈ, ਜੋ ਸੁੱਖ ਸਹੂਲਤਾਂ ਚਾਹੀਦੀਆਂ ਨੇ, ਕੱਪੜੇ ਵਸਤਰ ਚਾਹੀਦੇ ਨੇ, ਇਹਨੇ ਘਰ ਜਾ ਕੇ ਕੱਲੀ ਕੱਲੀ ਵਸਤੂ ਗੁਰੂ ਕੇ ਡੇਰੇ ਭੇਜੀ ਹੈ, ਲੰਗਰ ਪ੍ਰਸ਼ਾਦੇ ਵਾਸਤੇ ਰਸਤਾ ਬਸਤਾ ਭੇਜੀਆਂ।
ਮਦਰ ਤੁਰਸ਼ ਖੱਟ ਰਸਨ ਕੇ ਬੋ ਪੱਠੇ ਆਰਾ।
ਇਹਨੇ ਆਪ ਭੋਜਨ ਤਿਆਰ ਕੀਤੇ ਰਾਤ ਨੂੰ ਗੁਰੂ ਸਾਹਿਬ ਜੀ ਵਾਸਤੇ, ਮਿੱਠੇ, ਸਲੂਣੇ, ਖੱਟੇ ਤੇ ਚਰਪਰੇ, ਏਦਾਂ ਦੇ ਖੱਟ ਰਸਾਂ ਸਹਿਤ ਜਿਹੜੇ ਭੋਜਨ ਹਨ, ਪਕਵਾਨ ਹਨ, ਉਹ ਆਪਣੇ ਘਰ ਤਿਆਰ ਕਰਕੇ ਨੇ ਸਤਿਗੁਰਾਂ ਦੇ ਛਕਣ ਲਈ ਭੇਜੇ ਹਨ।
ਹਰ ਤੁਗਨ ਪਹੁੰਚੇ ਤਬ ਭਾਰਾ।
ਭਾਈ ਜੋਧ ਰਾਏ ਨੇ ਵੀ ਸਾਰੀਆਂ ਫੌਜਾਂ ਦਾ ਖਿਆਲ ਰੱਖਿਆ, ਘੋੜਿਆਂ ਵਾਸਤੇ ਹਰਾ ਘਾਹ ਤੇ ਦਾਣਾ ਪੱਠਾ, ਜੋ ਕੁਝ ਵੀ ਘੋੜਿਆਂ ਲਈ ਚਾਹੀਦਾ, ਉਹ ਰਸਤਾ ਬਸਤਾ ਵੀ ਘੋੜਿਆਂ ਲਈ ਘਾਹ ਪੱਠਾ ਪਹੁੰਚਦਾ ਕੀਤਾ ਹੈ।
ਕਰਨ ਸਰਾਹਨ ਸਤਿਗੁਰੂ ਸ਼ੁਭ ਅਚਿਓ ਆਰੇ।
ਔਰ ਸਤਿਗੁਰੂ ਜੀ ਨੇ ਬੜੀ ਸਲਾਘਾ ਕੀਤੀ ਭਾਈ ਜੋਧ ਰਾਏ ਦੀ, ਉਹਦੀ ਘਰਵਾਲੀ ਦੀ ਵੀ ਸਲਾਘਾ ਕੀਤੀ ਕਿ ਇਹਨਾਂ ਬੜੇ ਪਿਆਰ ਨਾਲ ਸਾਡੀ ਸੇਵਾ ਕੀਤੀ, ਗੁਰੂ ਦੀਆਂ ਇਹਨਾਂ ਤੇ ਬਖਸ਼ਿਸ਼ਾਂ ਬਣੀਆਂ ਰਹਿਣ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭੋਜਨ ਛਕਿਆ, ਲੰਗਰ ਪ੍ਰਸ਼ਾਦਾ ਰਾਤ ਦਾ ਛਕਿਆ ਹੈ।
ਤ੍ਰਿਪਤੀ ਪਾਨੀ ਪਾਨ ਕਰ ਪੁਨ ਪਾਨ ਪਖਾਰੇ,
ਜਲ ਛਕਿਆ, ਜਲ ਛਕਣ ਤੋਂ ਬਾਅਦ ਸਾਹਿਬ ਜੀ ਨੇ ਹੱਥ ਧੋਏ ਹਨ।
ਸੁਪਤ ਜਿਤਾ ਸੁਖ ਜਾਮਨੀ ਜਾਗੇ ਜਬ ਜਾਮੋ,
ਬੜੇ ਸੁਖ ਨਾਲ ਆਨੰਦ ਸਹਿਤ ਸਤਿਗੁਰਾਂ ਨੇ ਰਾਤ ਬਤੀਤ ਕੀਤੀ। ਆਸਣ ਤੇ ਬਿਰਾਜਮਾਨ ਹੋਏ ਨੇ, ਸੁਖਾਸਣਾ ਤੇ ਬਿਰਾਜਮਾਨ ਹੋਏ ਨੇ। ਜਾਮ ਰਾਤ ਰਹਿੰਦਿਆਂ, ਇੱਕ ਪਹਿਰ ਰਾਤ ਰਹਿੰਦਿਆਂ, ਸੁਬਾਹ ਅੰਮ੍ਰਿਤ ਵੇਲੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜਾਗੇ ਹਨ।
ਸੋਚ ਸ਼ਨਾਨ ਠਾਨ ਕਰ ਬ੍ਰਿਤੀ ਆਤਮ ਰਾਮੋ,
ਸੋਚ ਇਸ਼ਨਾਨ ਕੀਤਾ, ਅੰਮ੍ਰਿਤ ਵੇਲੇ ਕਿਰਿਆ ਸੋਧੀ ਹੈ ਸਰੀਰ ਦੀ, ਇਸ਼ਨਾਨ ਕਰਕੇ ਸਤਿਗੁਰੂ ਜੀ ਆਤਮਾ ਆਰਾਮ ਚ, ਜੋ ਪਰਮ ਆਨੰਦ ਹੈ, ਜੋ ਪਰਮ ਸਤ ਹੈ, ਉਹਦੇ ਵਿੱਚ ਮਹਾਰਾਜ ਜੀ ਨੇ ਆਪਣੀ ਸੁਰਤ ਜੋੜ ਲਈ ਹੈ। ਖਾਲਸਾ ਜੀ, ਸਤਿਗੁਰਾਂ ਦਾ ਹੁਕਮ ਹੈ, ਸੌਂਦੇ ਵਾਹੋ ਵਾਹੋ ਉਚਰੈ, ਉੱਠਦੇ ਪੀ ਵਾਹੋ ਕਰੇਨ। ਵੈਸੇ ਤਾਂ ਇਹਦਾ ਅਰਥ ਬਣਦਾ ਹੈ ਕਿ ਸੌਂਦਿਆਂ ਵੀ ਪਰਮੇਸ਼ਰ ਦਾ ਨਾਮ ਜਪਣਾ, ਉੱਠਣਾ ਉਦੋਂ ਵੀ ਨਾਮ ਜਪਣਾ, ਪਰ ਇਹਦੇ ਵਿੱਚ ਇੱਕ ਬੜਾ ਸੋਹਣਾ ਸੰਕੇਤ ਵੀ ਹੈ। ਇਹ ਦੋ ਟਾਈਮ ਨੇ, ਦੋ ਵੇਲੇ ਨੇ ਜਦੋਂ ਬੰਦਾ ਫੁਰਸ਼ਤ ਵਿੱਚ ਬਹਿ ਕੇ ਬੰਦਗੀ ਕਰ ਸਕਦਾ ਹੈ। ਇੱਕ ਵਾਰੀ ਜਦੋਂ ਸੌਣ ਲੱਗਦਾ ਉਦੋਂ ਬਹਿ ਜਾਏ, ਚੌਂਕੜਾ ਮਾਰ ਕੇ ਸਿਮਰਨ ਕਰੇ, ਉਦੋਂ ਵੀ ਕੋਈ ਕੰਮ ਕਾਰ ਨਹੀਂ, ਬਸ ਭਜਨ ਹੀ ਕਰਨਾ ਨਾ, ਵਾਹਿਗੁਰੂ 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 ਜਪਦਿਆਂ ਨੀਂਦ ਆ ਜਾਏ, ਬੜੇ ਸੁੱਖ ਦੀ ਨੀਂਦ ਆ ਜਾਏ, ਉਹ ਵੀ ਭਲਾ ਹੈ। ਤੇ ਸੁਬਾਹ ਅੰਮ੍ਰਿਤ ਵੇਲੇ ਜਦੋਂ ਉੱਠੇ ਤੇ ਉੱਠ ਕੇ ਵੀ ਇਸੇ ਸਿਮਰਨ ਦੀ ਸਾਧਨਾ ਚ ਜੁੜ ਜਾਏ। ਧੰਨ ਗੁਰੂ ਹਰਗੋਬਿੰਦ ਸਾਹਿਬ ਪੂਰਨੇ ਪਾ ਰਹੇ ਨੇ, ਅੰਮ੍ਰਿਤ ਵੇਲੇ ਉੱਠੇ ਨੇ। ਇਸ਼ਨਾਨ ਪਾਨ ਕਰਨ ਤੋਂ ਉਪਰੰਤ ਗਰੀਬ ਨਵਾਜ ਪਾਤਸ਼ਾਹ ਜੀ ਆਪਣੇ ਧਿਆਨ ਵਿੱਚ, ਆਪਣੀ ਸਮਾਧੀ ਚ ਸਥਿਤ ਹੋਏ ਹਨ।
ਭਇਓ ਪ੍ਰਭਾਤ ਪ੍ਰਕਾਸ਼ ਤਬ ਸ਼ੁਭ ਬਸਤਰ ਸਜਾਏ,
ਪ੍ਰਭਾਤ ਵੇਲਾ ਹੋਇਆ, ਪ੍ਰਕਾਸ਼ ਹੋਇਆ, ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੋਹਣੇ ਬਸਤਰ ਆਪਣੇ ਸਰੀਰ ਤੇ ਸਜਾਏ ਹਨ।
ਸ਼ਸਤਰ ਸਿਪਰ ਕੱਟ ਧਾਰ ਕੈ ਬਡ ਸਭਾ ਲਗਾਏ,
ਸੋਹਣੇ ਸ਼ਸਤਰ ਸਜਾ ਕੇ ਵੱਡੀ ਭਾਰੀ ਢਾਲ ਉਹ ਮਹਾਰਾਜ ਜੀ ਨੇ ਆਪਣੇ ਮੋਢੇ ਤੇ ਰੱਖੀ ਹੈ, ਔਰ ਦੀਵਾਨ ਸਜਾਇਆ, ਸਭਾ ਵਿੱਚ ਆ ਕੇ ਸੰਗਤਾਂ ਨੂੰ, ਸਿੱਖਾਂ ਨੂੰ, ਸਿਪਾਹੀਆਂ ਨੂੰ ਦਰਸ਼ਨ ਦਿੱਤੇ ਨੇ।
ਔਰ ਕੀ ਗ੍ਰਾਮਨ ਅਨਕ ਕੀ ਸੁਨ ਸੰਗਤ ਆਏ,
ਔਰ ਜਿਨ੍ਹਾਂ ਨਗਰਾਂ ਦੇ ਵਿੱਚ ਨੇੜੇ ਤੇੜੇ ਨਗਰ ਹਨ, ਗ੍ਰਾਮ ਹਨ, ਪਿੰਡ ਸ਼ਹਿਰ ਹਨ, ਉਹਨਾਂ ਪਿੰਡਾਂ ਨਗਰਾਂ ਦੇ ਵਿੱਚੋਂ ਬਹੁਤ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਈਆਂ ਹਨ।
ਦੁੱਧ ਦਹੀਂ ਕ੍ਰਿਤ ਆਦਿਕਾਂ ਨੂੰ ਭਾਰਨ ਲਿਆਏ,
ਦੁੱਧ ਦਹੀਂ ਘਿਓ ਖੰਡ ਆਟਾ ਜੋ ਜੋ ਕਿਸੇ ਦੀ ਭਾਵਨਾ ਸੀ ਉਹ ਵਸਤੂਆਂ ਲਿਆ ਕੇ ਸਤਿਗੁਰਾਂ ਦੇ ਚਰਨਾਂ ਚ ਭੇਟ ਕੀਤੀਆਂ, ਬਹੁਤ ਸਾਰੇ ਪਦਾਰਥ ਲਿਆ ਕੇ, ਕਿਉਂਕਿ ਗੁਰੂ ਘਰ ਵਿੱਚ ਜਿਨ੍ਹਾਂ ਚੀਜ਼ਾਂ ਦੀ ਲੋੜ ਹੋਵੇ ਉਹੀ ਵਸਤੂਆਂ ਗੁਰੂ ਘਰ ਵਿੱਚ ਭੇਟ ਕਰਨੀਆਂ ਚਾਹੀਦੀਆਂ। ਜੇ ਦੁੱਧ ਦਹੀਂ ਦੀ ਲੋੜ ਹੈ ਤਾਂ ਸਤਿਗੁਰਾਂ ਦੇ ਦਰਬਾਰ ਚੋਂ ਲਿਆ ਕੇ ਭੇਟ ਕਰੋ, ਤੇ ਜੇ ਰਸਤਾਂ ਬਸਤਾਂ ਚਾਹੀਦੀਆਂ ਤੇ ਉਹ ਭੇਟ ਕਰੋ। ਪਰ ਸਾਡੇ ਅੰਦਰ ਤਾਂ ਸ਼ਨੀਵਾਰ ਦੇ ਦਿਨ ਹੀ ਮਾਹਾਂ ਦੀ ਦਾਲ ਹੀ ਲਿਆ ਕੇ ਸਿੱਖ ਚੜਾਉਂਦੇ ਨੇ ਕਿ ਅੱਜ ਸ਼ਨਿਚਰਵਾਰ ਹੈ ਤੇ ਮਾਹਾਂ ਦੀ ਦਾਲ ਹੀ ਲਿਆ ਕੇ ਗੁਰਦੁਆਰੇ ਭੇਟ ਕਰੀਏ ਤੇ ਸ਼ਨੀ ਸਾਡੇ ਤੇ ਭਾਰੂ ਨਹੀਂ ਹੋਣ ਲੱਗਾ। ਭਾਈ, ਜੋ ਵਸਤੂ ਦੀ ਲੋੜ ਹੋਵੇ ਗੁਰੂ ਘਰ ਵਿੱਚ ਉਹ ਸਬਜ਼ੀ ਲਿਆਓ, ਭਾਜੀਆਂ ਲਿਆਓ, ਗੁਰੂ ਕੇ ਲੰਗਰ ਚ ਵਧੀਆ ਵਧੀਆ ਪਕਵਾਨ ਤਿਆਰ ਹੋਣ। ਗੁਰੂ ਕੇ ਲੰਗਰ ਨੂੰ ਗੁਰੂ ਦੀਆਂ ਸੰਗਤਾਂ ਨੇ ਛਕਣਾ, ਗੁਰਸਿੱਖਾਂ ਨੇ ਛਕਣਾ, ਹੋਰ ਵੀ ਬਹੁਤ ਸਾਰੇ ਪ੍ਰਾਣੀਆਂ ਨੇ ਛਕਣਾ। ਭਾਵਨਾ ਦੇ ਨਾਲ ਲਿਆ ਕੇ ਵਧੀਆ ਵਧੀਆ ਵਸਤੂਆਂ ਗੁਰੂ ਕੇ ਲੰਗਰਾਂ ਵਿੱਚ ਲਿਆ ਕੇ ਭੇਟ ਕਰਿਆ। ਤੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸੰਗਤ ਆਈ ਹੈ, ਕੋਈ ਦੁੱਧ ਲੈ ਕੇ ਆ ਰਿਹਾ, ਕੋਈ ਦਹੀਂ ਲੈ ਕੇ ਆ ਰਿਹਾ, ਕੋਈ ਘਿਓ, ਕੋਈ ਮੱਖਣ ਲੈ ਕੇ ਆ ਰਿਹਾ।
ਚਮਰ ਚਾਰੂ ਮਰਾਲ ਸਮ ਢੁਰ ਤੋ ਦੁੱਧ ਪਾਵੇ,
ਹੋਰ ਬਹੁਤ ਪ੍ਰਕਾਰ ਦੇ ਉਪਹਾਰ ਲਿਆ ਕੇ ਸਿੱਖ ਭੇਟ ਕਰਦੇ ਨੇ। ਬੜਾ ਸੋਹਣਾ ਚਬਰ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੀਸ ਤੇ ਚੁਲਾਇਆ ਜਾ ਰਿਹਾ। ਕਹਿੰਦੇ ਏਦਾਂ ਲੱਗਦਾ ਜਿਵੇਂ ਮਰਾਲ ਹੰਸ ਸਤਿਗੁਰਾਂ ਦੇ ਸੀਸ ਤੇ ਮੰਡਰਾ ਰਹੇ ਹਨ।
ਖਰੇ ਹਜ਼ਾਰੋਂ ਜੋਰ ਕਰ ਸ਼੍ਰੀ ਮੁਕਦਰ ਸਾਏ,
ਹਜ਼ਾਰਾਂ ਦੀ ਗਿਣਤੀ ਚ ਲੋਕ ਸਾਹਮਣੇ ਖੜੇ ਨੇ ਹੱਥ ਜੋੜ ਕੇ, और गुरु हरगोबिंद साहब जी महाराज जी दे चेहरे दे दर्शन कर रहे हन।
चंद मनो ऋतु सर्द को उडगन मैं सो है,
एदा जापदा सतगुरां दा स्वरूप जिवें सर्दी दी रुत विच रात दे समय चंद्रमा तारियां विच शोभनीक हुंदा, बड़ा सुंदर लगदा है। एदा सिखां दे विच गुरु हरगोबिंद साहब जी महाराज सर्द रुत दी चंद्रमा दे समान सुभायमान हो के दर्शन दे रहे ने।
ऐसो कौन कठोर नर पिकने मन मोहै,
आखो सतनाम
श्री वाहे गुरु।
एना सोहना रूप है मेरे सतगुरां दा। भाई संतोख सिंह जी कहंदे ऐसा केड़ा कठोर चित वाला है जेड़ा सतगुरां दे दर्शन करे ते ओदा मन मोहया ना जाए। स्वरूप सुंदर इतना है, इना सोहना स्वरूप के कठोर तो कठोर चित वाला भी गुरु साहब दे दर्शन कर लवे ते ओदा मन मोया जांदा है।
साधु रूपा पिता सुत दोनों चल आए,
भाई साधु भाई रूपा ए दोवें प्यो पुत्र ए भी सतगुरु जी दे दर्शन करन वास्ते चल के आए हन।
तारे अकोरे आगे प्रभु पायन लपटाए,
ए भी सोहनिया पिटावा लियाए भाई साधु भाई रूपा जी सतगुरां दे चरणा च भेटा भेट करके महाराज जी दे चरणा नाल लपट गए हन, गुरु चरणा नाल लपट गए हन।
कुशल प्रश्न करके भले पेकत अरखाने,
सतगुरां ने इन्हां नाल कुशल प्रसन्नता दे सवाल कीते, बठाया बड़े प्यार नाल भाई साधु नूं भाई रूपे नूं, और गरीब नवाज पातशाह दे दर्शन करके दोवें बड़े खुश होए बड़े प्रसन्न होए।
सिख आपने जान करनी के सुन माने,
इन्हां नूं अपना भला सिख जान के सतगुरु जी ने इन्हां दे घर कई दे नासन भी रखिया, ते भाई साधु भाई रूपा जी नूं अपना अनिन सेवक सिख जान के सतगुरां ने इन्हां दा बड़ा सन्मान कीता सत्कार कीता है।
प्रभ जी मन मंद मत जानै नै पीवा,
कहण लगे सतगुरु जी ए जीव माड़ी मत वाले ने, थोड़ी बुद्धि वाले ने, ते थोड़ी बुद्धि होण करके तुहाडा भेद नहीं जानदे, तुहाडी महिमा नहीं जानदे।
समता चात आपसो तुम देवन देवा,
महाराज मंदमती जीव तुहाडी बराबरी चाहुंदे ने, तुसी देवतियां दे देवते हो, देवतियां दे भी पूजने योग हो, ते आ मंदमती तुच्छ बुद्धि वाले जीव ए तुहाडी बराबरी करना चाहुंदे ने, तुहाडे बरोबर होना चाहुंदे ने।
नहीं सहारे सुर असुर रण खेत मझारे,
महाराज जंग दे मैदान विच तां तुहाडी चाला नूं ना देवते चल सकदे ने ना दानव चल सकदे ने, ओह वी तुहाडा प्रताप वेख के थर थर कंबदे हन।
कौन तुरक गन बापरे जो थिरे अगारे,
कौन ने बेचारे तुरक जेड़े तुहाडे सामने खलो के अड़ सकदे, ए है नी कौन, इन्हां दी गिणती की है, ए केड़ी गिणती विच आउंदे ने जेड़े तुहाडे सामने खलो के तुहाडे नाल अड़ सकदे।
श्री हर गोबिंद कैत पे है नाम सुहिला,
भाई रूपा जी होना ने बचन कहे, सतगुरु जी फिर अगो बचन छेड़िया, धन गुरु हरगोबिंद साहब कहन लगे भाई साडा जेड़ा सुहेला घोड़ा सी ना जिनू गुलबाग कहिंदे ने, पातशाह कहिंदे जेड़ा साडा सुहेला घोड़ा है,
रयो जंग मैं शत्रु हत बो कामन मेला,
वो जंग दे विच मारिया गया क्योंकि बचन चलिया महाराज आप जी दा घोड़ा जंग च मारिया गया, पातशाह कहिंदे सुहेला घोड़ा ओ जंग दे मैदान च मारिया गया, उन्हें बड़े घाव खाधे शरीर ते बड़े जख्म खाधे, बहुत सारे जख्मां नूं शरीर ते चलदा होया वो मरिया है।
सुनत जोध कर जोर कै सनमुख रण माई,
जदों सतगुरां ने घोड़े दा जिक्र चलाया ते भाई जोध राय ने हथ जोड़े, जोध राय हथ जोड़ के बोले कहण लगे सतगुरु जंग दे मैदान च आप जी दे सन मुख आप जी दे सामने हो के
तुमरे चरण स्पर्श ते होए प्राण बिनाए,
तुहाडे चरणा नूं स्पर्श करदे उस घोड़े दे प्राण निकले ने, तुहाडे थले सी उस वेले ਜਿਸ ਵੇਲੇ ਉਸ ਘੋੜੇ ਦੇ ਪ੍ਰਾਣ ਨਿਕਲੇ, ਤੁਹਾਡੇ ਚਰਨਾਂ ਨੂੰ ਸਪਰਸ਼ ਕਰਦਿਆਂ ਹੋਇਆਂ ਸੁਹੇਲੇ ਦੀ ਜਾਨ ਨਿਕਲੀ ਹੈ।
ਉੱਤਮ ਪਦ ਪ੍ਰਾਪਤ ਭਇਓ ਤਿੰਨ ਧਨ ਮਾਨਾ।
ਮਹਾਰਾਜ, ਉਹ ਘੋੜਾ ਧਨ ਹੈ ਜਿਹਨੂੰ ਆਪ ਜੀ ਦੇ ਚਰਨਾਂ ਥੱਲੇ ਮੌਤ ਪ੍ਰਾਪਤ ਹੋਈ ਹੈ। ਆਪ ਜੀ ਦੇ ਚਰਨ ਪਰਸਦਿਆਂ ਜਿਹਦੇ ਪ੍ਰਾਣ ਨਿਕਲੇ ਨੇ ਮਹਾਰਾਜ, ਉਹਦਾ ਤਾਂ ਜਨਮ ਧਨ ਹੋ ਗਿਆ। ਸੁਹੇਲੇ ਨੇ ਆਪਣਾ ਜਨਮ ਸੁਹੇਲਾ ਕਰ ਲਿਆ ਹੈ।
ਵੱਡੇ ਭਾਗ ਪੂਰਬ ਹੁਤੇ ਨੈ ਆਨ ਸਮਾਨਾ।
ਮਹਾਰਾਜ, ਉਹ ਘੋੜਾ ਕੋਈ ਸਧਾਰਨ ਘੋੜਾ ਨਹੀਂ ਸੀ। ਇਥੋਂ ਪਤਾ ਲੱਗਦਾ ਕਿ ਉਸ ਘੋੜੇ ਦੇ ਕੋਈ ਪੂਰਬਲੇ ਜਨਮਾਂ ਦੇ ਚੰਗੇ ਭਾਗ ਸੀ। ਪਤਾ ਨਹੀਂ ਖਬਰੇ ਕਿੰਨੇ ਜਨਮਾਂ ਦੀ ਉਹਦੀ ਤਪੱਸਿਆ ਸੀ, ਭਗਤੀ ਸੀ, ਜਿਸ ਭਗਤੀ ਤੇ ਤਪੱਸਿਆ ਦੇ ਪ੍ਰਤਾਪ ਸਦਕਾ ਉਹਨੂੰ ਐਸੀ ਸ਼ੁਭ ਪਦਵੀ ਪ੍ਰਾਪਤ ਹੋਈ ਹੈ।
ਬਿਧੀ ਚੰਦ ਸੁਣ ਕਹਿ ਕਹਿਓ ਵਿਛੜਨ ਦੁੱਖ ਭਾਰੇ।
ਭਾਈ ਬਿਧੀ ਚੰਦ ਜੀ ਲਾਗੇ ਸਨ, ਕਹਿਣ ਲੱਗੇ, ਸਤਿਗੁਰੂ ਜੀ ਜਿਹੜਾ ਦੂਸਰਾ ਘੋੜਾ ਹੈ ਦਿਲਬਾਗ ਜਾਨ ਭਾਈ, ਸਤਿਗੁਰਾਂ ਨੇ ਉਹਦਾ ਨਾਂ ਰੱਖਿਆ ਸੀ। ਮਹਾਰਾਜ, ਉਹ ਘੋੜਾ ਉਸ ਘੋੜੇ ਸੁਹੇਲੇ ਦੇ ਮਰਨ ਨਾਲ ਉਹ ਵਿਛੋੜੇ ਦਾ ਦੁੱਖ ਇਹਨਾਂ ਨੂੰ ਬੜਾ ਵੱਡਾ ਸੀ। ਵਿਛੋੜੇ ਦਾ ਦੁੱਖ ਉਹਦਾ ਬੜਾ ਵੱਡਾ ਸੀ।
ਰਾਵਰ ਬਾਕਨ ਤੇ ਮਿਟਿਓ ਸ਼ਾਂਤੀ ਮਨ ਧਾਰੇ।
ਮਹਾਰਾਜ, ਉਹ ਦਿਲਬਾਗ ਘੋੜਾ ਜਾਨ ਭਾਈ ਜਿਹਨੂੰ ਬੜਾ ਵੱਡਾ ਵਿਛੋੜੇ ਦਾ ਦੁੱਖ ਸੀ, ਤੁਹਾਡੇ ਬਚਨ ਕਰਨ ਦੀ ਦੇਰੀ ਸੀ, ਕਿਉਂਕਿ ਮਹਾਰਾਜ ਜੀ ਨੇ ਉਹਨੂੰ ਵੀ ਬ੍ਰਹਮ ਗਿਆਨ ਕਰਾ ਦਿੱਤਾ ਸੀ। ਤੇ ਮਹਾਰਾਜ, ਤੁਹਾਡੇ ਬਚਨ ਕਰਨ ਦੀ ਦੇਰੀ ਸੀ ਕਿ ਉਹ ਉਸ ਵੇਲੇ ਸ਼ਾਂਤ ਹੋ ਗਿਆ, ਜਿਹੜਾ ਬੜਾ ਵਿਰਾਗ ਕਰ ਰਿਹਾ ਸੀ ਉਹਦੇ ਮਰਨ ਦਾ, ਤੁਹਾਡੇ ਬਚਨ ਸੁਣਦਿਆਂ ਹੀ ਜਾਨ ਭਾਈ ਬਿਲਕੁਲ ਸ਼ਾਂਤ ਹੋ ਗਿਆ।
ਜੇਕਰ ਹੋ ਤੋ ਅਪਰ ਠਿਗ ਇੱਕ ਕੇ ਮਰ ਜਾਣੇ।
ਮਹਾਰਾਜ, ਜੇ ਕਿਤੇ ਘੋੜੇ ਕਿਸੇ ਹੋਰ ਕੋਲ ਹੁੰਦੇ ਤੇ ਇੱਕ ਘੋੜੇ ਦੀ ਮੌਤ ਤੋਂ ਬਾਅਦ, ਇੱਕ ਘੋੜੇ ਦੇ ਮਰ ਜਾਣ ਤੋਂ ਬਾਅਦ,
ਦੋਨੋ ਮਰਤੇ ਰਹਿਤ ਨੈ ਅਸ ਪ੍ਰੇਮ ਮਾਨੇ।
ਮਹਾਰਾਜ, ਦੂਜੇ ਨੇ ਵੀ ਮਰ ਜਾਣਾ ਸੀ। ਜੇ ਘੋੜੇ ਕਿਸੇ ਹੋਰ ਕੋਲ ਹੁੰਦੇ ਤੇ ਇੱਕ ਦੇ ਮਰਨ ਨਾਲ ਦੂਜੇ ਨੇ ਵੀ ਉਹਦੇ ਵਿਛੋੜੇ ਚ ਮਰ ਜਾਣਾ ਸੀ, ਪਰ ਪਾਤਸ਼ਾਹ ਤਾਂ ਤੁਹਾਡੀ ਕਲਾ ਵਰਤੀ ਕਿ ਇੱਕ ਮਰ ਕੇ ਜਨਮ ਸਫਲ ਕਰ ਗਿਆ ਤੇ ਦੂਜਾ ਤੁਹਾਡੇ ਬਚਨ ਸੁਣ ਕੇ ਬਿਲਕੁਲ ਸ਼ਾਂਤ ਹੋ ਗਿਆ। ਮਹਾਰਾਜ, ਜੇ ਕਿਸੇ ਹੋਰ ਕੋਲ ਹੁੰਦੇ ਤੇ ਇੱਕ ਦੇ ਮਰਨ ਨਾਲ ਦੂਜੇ ਨੇ ਵੀ ਮਰ ਜਾਣਾ ਸੀ ਨਾ, ਦੋਹਾਂ ਦਾ ਇਹੋ ਜਿਹਾ ਪ੍ਰੇਮ ਸੀ।
ਜਾਤੀ ਮਲਕ ਬਖਾਨ ਤੋਂ ਇਨ ਸਾਹਮਣੇ ਆਨਾ।
ਫਿਰ ਭਾਈ ਜਾਤੀ ਮਲਕ ਜੀ ਕੋਲੋਂ ਬੋਲੇ, ਕਹਿੰਦੇ ਪਾਤਸ਼ਾਹ, ਇਹ ਆਪ ਜੀ ਦੇ ਜਿਹੜੇ ਘੋੜੇ ਨੇ ਇਹਨਾਂ ਦੇ ਸਮ ਕੋਈ ਹੋਰ ਜਾਣਿਆ ਹੀ ਨਹੀਂ, ਅਸੀਂ ਹੋਰ ਕੋਈ ਵੇਖਿਆ ਹੀ ਨਹੀਂ।
ਉਤੇ ਉਚਿਤੇ ਆਪ ਕੇ ਤੁਮ ਮੈਦ ਮਾਨਾ।
ਮਹਾਰਾਜ, ਇਹ ਘੋੜੇ ਹੈ ਨੀ ਤੁਹਾਡੇ ਵਾਸਤੇ ਸਨ, ਇਹ ਪਰਮੇਸ਼ਰ ਨੇ ਬਣਾਏ ਤੁਹਾਡੇ ਵਾਸਤੇ ਸਨ, ਇਸੇ ਕਰਕੇ ਤੁਹਾਡੀ ਸੇਵਾ ਵਿਚ ਤੁਹਾਡੇ ਚਰਨਾਂ ਚ ਹਾਜ਼ਰ ਹੋਏ ਨੇ।
ਇਤਿਆਦਿਕ ਰਣਵਾਰਤਾ ਮਾਰਨ ਤੁਰਕਾਨੇ।
ਇਤਿਆਦਿਕ ਜੰਗ ਯੁੱਧ ਦੀਆਂ ਗੱਲਾਂ ਹੋ ਰਹੀਆਂ, ਪਹਿਲਾਂ ਘੋੜੇ ਦੇ ਮਰਨ ਦੀ ਗੱਲ ਹੋਈ, ਫਿਰ ਜਿਹੜੇ ਹੋਰ ਤੁਰਕ ਮਰੇ ਨੇ ਉਹਨਾਂ ਦੇ ਮਰਨ ਦੀਆਂ ਗੱਲਾਂ, ਉਹ ਜੰਗ ਦੇ ਮੈਦਾਨ ਦੀਆਂ ਵਾਰਤਾਵਾਂ, ਤੁਰਕਾਂ ਨੂੰ ਮਾਰਨ ਦੀਆਂ ਕਥਾਵਾਂ, ਉਹ ਸਤਿਗੁਰਾਂ ਦੀ ਸਭਾ ਵਿਚ ਹੋ ਰਹੀਆਂ ਨੇ।
ਕਹਿਤ ਸੁਨਤ ਬੀਤੀ ਜਥਾ ਸੁਨ ਸੁਨ ਬਿਸਮਾਨੇ।
ਜਿਵੇਂ ਬੀਤੀ ਆ ਉਦਾਂ ਕਹਿ ਸੁਣ ਕੇ ਸਾਰੇ ਹੈਰਾਨ ਹੋ ਰਹੇ, ਕਿਉਂਕਿ ਭਾਈ ਰੂਪਾ ਜਿਸ ਜੰਗ ਚ ਨਹੀਂ ਸੀ, ਭਾਈ ਸਾਧੂ ਜੀ ਹੁਣੀ ਤਾਂ ਨਵੇਂ ਆਏ ਨੇ, ਉਹਨਾਂ ਨੂੰ ਸੁਣ ਰਹੇ ਨੇ ਤੇ ਸੁਣ ਸੁਣ ਕੇ ਸਾਰੇ ਬੜੇ ਹੈਰਾਨ ਹੁੰਦੇ ਨੇ ਕਿ ਇਹੋ ਜਿਹਾ ਘਮਾਸਾਨ ਜੰਗ ਹੋਇਆ, ਇਹੋ ਜਿਹਾ ਭਾਰੀ ਜੰਗ ਹੋਇਆ, ਇੱਦਾਂ ਸੁਣ ਸੁਣ ਕੇ ਹੈਰਾਨ ਹੋ ਰਹੇ ਨੇ।
ਇਸੀ ਰੀਤ ਤ੍ਰੈ ਜਾਮਨੀ ਗੁਰ ਤਾਂ ਬਤਾਏ।
ਇਸੇ ਰੀਤ ਨਾਲ ਤਿੰਨ ਰਾਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ਦਿਆਂ ਇਸੇ ਥਾਂ ਤੇ ਇਸੇ ਜਗ੍ਹਾ ਤੇ ਬਤੀਤ ਕੀਤੀਆਂ ਨੇ।
ਚੌਥੇ ਦਿਨ ਤੈ ਤੇ ਚੜੇ ਬਦ ਦੁੰਦ ਪਵਾਏ।
ਚੌਥੇ ਦਿਨ ਸਤਿਗੁਰਾਂ ਨੇ ਨਗਾਰਾ ਬਜਾਇਆ ਤੇ ਚੜਾਈ ਕੀਤੀ। ਤਿੰਨ ਦਿਨ ਸਤਿਗੁਰੂ ਜੀ ਤਿੰਨ ਰਾਤਾਂ ਇੱਥੇ ਹੀ ਰਹੇ ਤੇ ਚੌਥੇ ਦਿਨ ਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਨਗਾਰਾ ਬਜਾਇਆ ਕੂਚ ਦਾ ਤੇ ਸੁਬਾ ਸਵੇਰੇ ਦਿਨ ਚੜਦੇ ਹੀ ਮਹਾਰਾਜ ਜੀ ਨੇ ਨਗਾਰਾ ਬਜਾ ਕੇ ਚਾਲੇ ਪਾਏ।
ਇਤੀ ਅਖੇਰ ਕੇ ਗਮਨ ਕੀਏ ਗਨ ਚਮੂ ਪਿਆਨੇ।
ਇੱਧਰ ਚਾਲੇ ਪਾਏ ਨੇ ਸ਼ਿਕਾਰ ਖੇਡਣ ਵਾਸਤੇ, ਅਖੇਰ ਖੇਡਣ ਵਾਸਤੇ, ਅਖੇਰ ਬਿਰਤੀ ਕਰਨ ਲਈ ਬਹੁਤ ਸਾਰੀਆਂ ਫੌਜਾਂ, ਸਿਪਾਹੀਆਂ ਨੂੰ, ਸੂਰਮਿਆਂ ਨੂੰ, ਆਪਣੇ ਨਾਲ ਲੈ ਕੇ ਮਹਾਰਾਜ ਜੀ ਸ਼ਿਕਾਰ ਤੇ ਚੜੇ ਹਨ।
ਸੰਗ ਜੋਧ ਕਰ ਚੜ ਕਰ ਚਲਿਓ ਹਿਤ ਸੇਵ ਮਾਨੇ।
ਜੋਧ ਰਾਏ ਵੀ ਸਤਿਗੁਰਾਂ ਦੇ ਨਾਲ ਚੜ ਕੇ ਚੱਲਿਆ, ਜਿਹਨੇ ਬੜੀ ਸੇਵਾ ਕੀਤੀ ਸਤਿਗੁਰਾਂ ਦੀ, ਬੜੇ ਪਿਆਰ ਨਾਲ ਸੇਵਾ ਕੀਤੀ ਹੈ।
ਕਿਤਕ ਕੋ ਸਲੋ ਚੱਲ ਗਏ ਫਿਰ ਕਰ ਮਨ ਭਾਇਓ।
ਏਦਾਂ ਕਈ ਕੋਹ ਤੱਕ ਸ਼ਿਕਾਰ ਖੇਡਦਿਆਂ ਖੇਡਦਿਆਂ ਸਤਿਗੁਰੂ ਜੀ ਚਲੇ ਗਏ। ਜਦੋਂ ਮਨ ਭਾਉਂਦਾ ਫਿਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁੜਨ ਲੱਗੇ।
ਤੇਰਾ ਕੀਨਸ ਤੁਸੀਂ ਥਲ ਪਿਕ ਥਾਨ ਸੋ ਆਇਓ।
ਸਤਿਗੁਰਾਂ ਨੇ ਭਲਾ ਥਾਂ ਵੇਖ ਕੇ, ਯੋਗ ਦੀ ਜਗ੍ਹਾ ਵੇਖ ਕੇ ਸਤਿਗੁਰਾਂ ਨੇ ਡੇਰਾ ਕਰ ਲਿਆ। ਆਖਿਆ ਭਾਈ ਅੱਜ ਇੱਥੇ ਹੀ ਉਤਾਰਾ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਨੇ ਭਲੀ ਜਗ੍ਹਾ ਵੇਖ ਕੇ ਡੇਰਾ ਕੀਤਾ।
ਉਤਰ ਤੁਰੰਗ ਤੇ ਖਰੇ ਹੋਏ ਕਿਚ ਪੱਟ ਡਿੱਗ ਆਏ।
ਸਤਿਗੁਰੂ ਜੀ ਘੋੜੇ ਤੋਂ ਉਤਰ ਗਏ। ਘੋੜੇ ਤੋਂ ਉਤਰ ਕੇ ਜਦੋਂ ਜ਼ਮੀਨ ਤੇ ਖਲੋਤੇ ਤੇ ਕੁਝ ਸੂਰਮੇ ਸਤਿਗੁਰਾਂ ਦੇ ਕੋਲ ਆ ਗਏ।
ਜੋਧ ਰਾਏ ਸੋ ਬਾਤ ਕਹਿ ਸ਼੍ਰੀ ਪ੍ਰਭ ਬਿਗਸਾਏ।
ਸਤਿਗੁਰੂ ਜੀ ਜੋਧ ਰਾਏ ਦੇ ਨਾਲ ਬਚਨ ਕਰ ਰਹੇ ਨੇ ਤੇ ਬੜੇ ਮੁਸਕਰਾ ਰਹੇ ਨੇ ਜੋਧ ਰਾਏ ਨਾਲ ਬਚਨ ਕਰਦਿਆਂ ਹੋਇਆ।
ਇੱਕ ਅਜਗਰ ਭਾਰੀ ਮਾਂ ਨਿਕਸਿਓ ਮੁਖ ਬਾਏ।
ਖਾਲਸਾ ਜੀ ਸਤਿਗੁਰੂ ਜੀ ਖਲੋਤੇ ਹੀ ਸਨ ਕਿ ਇੰਨੇ ਨੂੰ ਇੱਕ ਅਜਗਰ, ਸੱਪ ਦੀ ਕਿਸਮ ਹੁੰਦੀ ਹੈ ਅਜਗਰ, ਮੋਟੇ ਆਕਾਰ ਦਾ ਹੁੰਦਾ ਹੈ, ਮੂੰਹ ਉਹਨੇ ਤੱਡਿਆ ਹੋਇਆ, ਮੂੰਹ ਪਾੜਿਆ ਹੋਇਆ ਉਸ ਅਜਗਰ ਨੇ, ਤੇ ਉਹ ਅਜਗਰ ਇੱਕ ਪਾਸਿਓਂ ਨਿਕਲ ਕੇ ਸਤਿਗੁਰਾਂ ਦੇ ਸਾਹਮਣਿਓਂ ਬਾਹਰ ਆਇਆ ਹੈ।
ਧਾਰਨ ਦੀਰਘ ਦੁਖੀ ਬੋ ਗਮਨਤ ਫੁਕਰਾਏ।
ਬੜਾ ਵੱਡਾ ਆਕਾਰ ਹੈ ਉਸ ਅਜਗਰ ਸੱਪ ਦਾ, ਬੜਾ ਵੱਡਾ ਆਕਾਰ ਹੈ, ਦੀਰਘ ਆਕਾਰ ਹੈ, ਔਰ ਫੁੰਕਾਰਦਾ ਹੋਇਆ, ਮੂੰਹ ਚੋਂ ਫੂੰਕਾਂ ਮਾਰਦਾ ਹੋਇਆ, ਬੜਾ ਦੁਖੀ ਆ ਉਹ ਅਜਗਰ, ਬੜਾ ਦੁਖੀ ਕੁਰਲਾ ਰਿਹਾ ਤੇ ਦੁਖੀ ਹੋਇਆ ਰੇਂਗਦਾ ਰੇਂਗਦਾ ਆ ਰਿਹਾ।
ਸਨਮੁਖ ਆਵਤ ਗੁਰੂ ਕੇ ਗਤ ਬਕਰ ਕਰੰਤਾ।
ਟੇਢੀ ਜੀ ਚਾਲ ਜਿਵੇਂ ਸੱਪ ਚੱਲਦੇ ਨੇ, ਏਦਾਂ ਚੱਲਦਾ ਚੱਲਦਾ ਟੇਢਾ ਟੇਢਾ ਟੁਰਿਆ ਨੀ ਜਾਂਦਾ, ਸਹਿਜੇ ਸਹਿਜੇ ਟੁਰਦਾ ਆਉਂਦਾ ਤੇ ਅਜਗਰ ਦੀ ਚਾਲ ਓਦਾਂ ਵੀ ਸਹਿਜੇ ਸਹਿਜੇ ਚੱਲਦਾ ਤੇ ਇਹ ਓਦਾਂ ਬਿਮਾਰ ਹੈ, ਰੋਗੀ ਹੈ, ਘੋੜੇ ਨੂੰ ਪਿਆ ਹੋਇਆ ਹੈ ਸੱਪ ਨੂੰ ਅਜਗਰ ਨੂੰ, ਤੇ ਸਤਿਗੁਰਾਂ ਦੇ ਵੱਲ ਬਕਰ ਕਰਦਾ ਟੇਢਾ ਹੁੰਦਾ ਆ ਰਿਹਾ।
ਨੀਟ ਨੀਟ ਹੀ ਚਲਤ ਹੈ ਚਿਤ ਮ੍ਰਿਤੂ ਚੰਤਾ।
ਸਹਿਜੇ ਅਜਗਰ ਸੱਪ ਟੁਰਿਆ ਆਉਂਦਾ ਤੇ ਮੌਤ ਚਾਹੁੰਦਾ ਕਿ ਮੇਰੀ ਮੌਤ ਹੋ ਜਾਏ, ਮਰਨਾ ਚਾਹੁੰਦਾ, ਮੌਤ ਚਾਹੁੰਦਾ ਹੈ।
ਪੱਟ ਦੋਰੇ ਤੇ ਬਰਜਬੇ ਕੋ ਚਾਹਤ ਪਰਹਾਰਾ।
ਸੂਰਮਿਆਂ ਨੇ ਵੇਖਿਆ ਨਾ ਵੀ ਸੱਪ ਨਿਕਲ ਕੇ ਆ ਰਿਹਾ ਸਤਿਗੁਰਾਂ ਵੱਲ ਆ ਰਿਹਾ, ਤੇ ਕੁਝ ਸੂਰਮੇ ਅੱਗੇ ਹੋਣ ਕੇ ਇਹਨੂੰ ਮਾਰਨ ਵਾਸਤੇ, ਇਹਨੂੰ ਭਜਾਉਣ ਹਟਾਉਣ ਵਾਸਤੇ ਕਿ ਪਰੇ ਹਟ ਜਾਏ, ਇਹਨੂੰ ਹਟਾਉਣ ਵਾਸਤੇ ਸੂਰਮੇ ਕੁਝ ਅੱਗੇ ਆਏ, ਕੁਝ ਮਾਰਨ ਵਾਸਤੇ ਅੱਗੇ ਆਏ।
ਸਤ ਗੁਰ ਕਿਰਪਾ ਨਿਧਾਨ ਤਬ ਬਚ ਉਰ ਉਚਾਰਾ।
ਸਤਿਗੁਰੂ ਜੀ ਜੋ ਕਿਰਪਾ ਦੇ ਖਜ਼ਾਨੇ ਨੇ, ਚਾਰ ਦਿਨਾਂ ਚੌਥੇ ਦਿਨ ਚੜ ਕੇ ਆਏ ਨੇ ਇੱਥੇ ਤੇ ਇਹਦਾ ਉਧਾਰ ਕਰਨ ਹੀ ਆਏ ਸਨ, ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਵਾਜ਼ ਮਾਰੀ ਸੂਰਮਿਆਂ ਨੂੰ ਰੋਕਿਆ।
ਹਟਕੋ ਨੈ ਪਰਹਾਰੀਐ ਆਮਨਿਤ ਦੀਜੈ।
ਮਹਾਰਾਜ ਜੀ ਕਹਿੰਦੇ ਨਾ ਭਾਈ ਸੂਰਮਿਓ, ਇਹਨੂੰ ਮਾਰੋ ਨਾ, ਰੋਕੋ ਨਾ, ਇਹਨੂੰ ਆਉਣ ਦਿਓ ਸਾਡੇ ਵੱਲੇ, ਸਾਡੇ ਕੋਲ ਹੀ ਆ ਰਿਹਾ, ਅਸੀਂ ਤਾਂ ਹੀ ਆਏ ਹਾਂ ਇੱਥੇ, ਇਹਦੇ ਕਰਕੇ ਹੀ ਆਏ ਹਾਂ, ਤੇ ਇਹਨੂੰ ਰੋਕੋ ਨਾ, ਇਹਨੂੰ ਸਾਡੇ ਵੱਲ ਆਉਣ ਦਿਓ।
ਦੂਰ ਦੂਰ ਸਭ ਖਰੇ ਹੋਏ ਅਵਲੋਕਨ ਕੀਜੈ।
ਸਾਰੇ ਦੂਰ ਦੂਰ ਹੋ ਕੇ ਖਲੋ ਜੋ ਤੇ ਖਲੋ ਕੇ ਵੇਖੋ, ਇਹਦੇ ਨੇੜੇ ਨਾ ਆਓ।
ਅਚਰਜ ਹੇਰਨ ਹੇਤ ਤਬ ਹੋਏ ਥਿਰ ਸਾਰੇ।
ਇਸ ਅਚਰਜ ਕੌਤਕ ਨੂੰ ਵੇਖਣ ਵਾਸਤੇ ਜਿੰਨੇ ਸਿਪਾਹੀ ਸਨ, ਸੂਰਮੇ ਸਨ, ਉਹ ਸਾਰੇ ਥੋੜੀ ਥੋੜੀ ਦੂਰ ਹੋ ਕੇ ਦੂਰੀ ਤੇ ਖਲੋ ਗਏ।
ਮੰਦ ਮੰਦ ਅਜਗਰ ਚਲੈ ਸ਼੍ਰੀ ਗੁਰੂ ਅਗਾਰੇ।
ਉਹ ਜਿਹੜਾ ਅਜਗਰ ਸੱਪ ਸੀ ਸਹਿਜੇ ਸਹਿਜੇ ਟੁਰਦਾ ਆਉਂਦਾ ਸਤਿਗੁਰਾਂ ਵੱਲ ਵੇਖ ਰਿਹਾ ਤੇ ਸਹਿਜੇ ਸਹਿਜੇ ਚੱਲਦਾ ਚੱਲਦਾ ਮਹਾਰਾਜ ਜੀ ਦੇ ਕੋਲ ਆਇਆ।
ਖਰੇ ਰੇ ਨਿਸਚਲ ਸਕਲ ਨੇਰੇ ਸਭ ਆਇਓ।
ਸੂਰਮੇ ਵੀ ਸਾਰੇ ਆਲੇ ਦੁਆਲੇ ਦੂਰ ਖਲੋਤੇ ਰਹੇ ਤਾਂ ਜੋ ਸੱਪ ਡਰੇ ਨਾ, ਇਸ ਕਰਕੇ ਸੂਰਮੇ ਵੀ ਆਲੇ ਦੁਆਲੇ ਨਿਸ਼ਚਲ ਹੋ ਕੇ ਖਲੋਤੇ ਰਹੇ, ਸਭ ਦੇ ਵੇਖਦਿਆਂ ਵੇਖਦਿਆਂ ਇਹ ਅਜਗਰ ਸੱਪ ਸਤਿਗੁਰਾਂ ਦੇ ਨੇੜੇ ਆਇਆ।
ਸਤਿਗੁਰ ਚਰਨ ਸਰੋਜ ਤੇ ਪਨਹੀ ਨਿਕਸਾਇਓ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਵਿੱਤਰ ਪਾਵਨ ਚਰਨ ਚੋਂ ਆਪਣਾ ਜੋੜਾ ਲਾਇਆ। ਮਹਾਰਾਜ ਜੀ ਨੇ ਜਿਹੜੀ ਜੁੱਤੀ ਪਾਈ ਸੀ ਉਹ ਜੋੜਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਚਰਨ ਚੋਂ ਉਤਾਰਿਆ ਹੈ।
ਦਹਿਨ ਅੰਗੁਸ਼ਟੀ ਉਠਾਏ ਕਰਤੇ ਸੀਸ ਛੁਆਇਓ।
ਜਦੋਂ ਅਜਗਰ ਕੋਲ ਆ ਗਿਆ ਨਾ ਤੇ ਸਤਿਗੁਰਾਂ ਨੇ ਆਪਣੇ ਸੱਜੇ ਚਰਨ ਨੂੰ ਜੋੜੇ ਚੋਂ ਬਾਹਰ ਕੱਢ ਕੇ ਆਪਣਾ ਅੰਗੂਠਾ, ਪੈਰ ਦਾ ਅੰਗੂਠਾ, ਉਹ ਅੰਗੂਠਾ ਸਤਿਗੁਰਾਂ ਨੇ ਅਜਗਰ ਦੇ ਸਿਰ ਤੇ ਲਾਇਆ ਹੈ, ਉਸ ਅਜਗਰ ਸੱਪ ਦੇ ਸਿਰ ਨੂੰ ਛੁਆਇਆ ਹੈ।
ਪਤਿਤ ਪੁਨੀਤੈ ਕੋ ਪਰਸਬੋ ਪਾਪ ਮਿਟਾਇਓ।
ਸਤਿਗੁਰਾਂ ਦੇ ਚਰਨਾਂ ਦੇ ਪਰਸਣ ਦੀ ਦੇਰੀ ਸੀ ਕਿ ਉਸ ਪਤਿਤ ਤੇ ਪਾਪੀ ਸਰਪ ਦੇ ਜਿੰਨੇ ਪਾਪ ਸਨ ਦਗਦ ਹੋ ਗਏ, ਸਾਰੇ ਪਾਪ ਉਹਦੇ ਨਿਵਿਰਤ ਹੋ ਗਏ। ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਨੂੰ ਪਰਸਣ ਦੀ ਦੇਰੀ ਸੀ।
ਭਗਨ ਸੀਸ ਪਾ ਉਧਰ ਲੱਗ ਮਰਗਾ ਤਤਕਾਲਾ।
ਸਿਰ ਤੱਕ ਨਾ ਉਹਦਾ ਪੇਟ ਤੱਕ, ਸਿਰ ਤੋਂ ਪੇਟ ਤੱਕ ਉਹ ਪਾਟਾ ਹੋਇਆ ਸੀ ਵਿੱਚੋਂ, ਤੇ ਕਹਿੰਦੇ ਫਟ ਗਿਆ ਇੱਕਦਮ ਹੀ ਜਦੋਂ ਮਰਿਆ ਨਾ, ਤੇ ਇੱਕਦਮ ਜ਼ਿਆਦਾ ਫਟ ਗਿਆ ਉਧਰ ਤੱਕ, ਤੇ ਉਸੇ ਵੇਲੇ ਉਹ ਸੱਪ ਦੀ ਮੌਤ ਹੋ ਗਈ।
ਕਲ ਮਲਾਤ ਵਿੱਚ ਕਿਰਮ ਲਗੋ ਕਾਟਤ ਨਿਤ ਜਾਲਾ।
ਜਦੋਂ ਮਰਿਆ ਨਾ ਤੇ ਵਿੱਚੋਂ ਨਿੱਕੇ ਨਿੱਕੇ ਕਿਰਮ ਕਲਮਲ ਕੁਰਬਲ ਕੁਰਬਲ ਕਰਦਿਆਂ ਬਾਹਰ ਨੂੰ ਨਿਕਲਣ ਲੱਗ ਪਏ। ਨਿੱਕੇ ਨਿੱਕੇ ਕੀੜੇ ਸਨ ਵਿੱਚ ਪਏ ਹੋਏ ਸੱਪ ਦੇ, ਤੇ ਜਿਹੜੇ ਉਹਨੂੰ ਰੋਜ਼ ਕੱਟ ਕੱਟ ਕੇ ਖਾਂਦੇ ਸਨ, ਉਹਦਾ ਮਾਸ ਭਖਦੇ ਸੀ, ਬੜਾ ਦੁਖੀ ਸੀ ਅਜਗਰ। ਤੇ ਕਹਿੰਦੇ ਉਹ ਨਿੱਕੇ ਨਿੱਕੇ ਕੀੜੇ ਸੈਂਕੜਿਆਂ ਦੀ ਗਿਣਤੀ ਵਿੱਚੋਂ ਕੁਰਬਲ ਕੁਰਬਲ ਕਰਕੇ ਬਾਹਰ ਨਿਕਲੇ ਹਨ।
ਅੰਤਰ ਤੇ ਪੂਰਨ ਹੋ ਤੋ ਆਮਕ ਤਿਸ ਖਾਤੇ।
ਕਹਿੰਦੇ ਅੰਦਰੋਂ ਕੀੜਿਆਂ ਨਾਲ ਭਰਿਆ ਹੋਇਆ ਸੀ ਉਹ ਅਜਗਰ, ਕੀੜਿਆਂ ਨੂੰ ਕਿਰਮ ਉਹਨੂੰ ਪਏ ਹੋਏ, ਕੀੜੇ ਪਏ ਹੋਏ ਸੀ ਸਾਰੇ ਸਰੀਰ ਚ, ਤੇ ਬੜਾ ਦੁਖੀ ਸੀ ਅਜਗਰ। ਤੇ ਉਹ ਜਿਹੜੇ ਕੀੜੇ ਸਨ ਅਜਗਰ ਦੇ ਅੰਦਰੋਂ ਅੰਦਰੋਂ ਉਹਦਾ ਮਾਸ ਖਾਂਦੇ ਸਨ, ਉਹਦਾ ਮਾਸ ਨੋਚਦੇ ਸਨ।
ਸਦਾ ਦੇਤ ਸੰਕਟ ਅਧਿਕ ਬਸ ਚਲੇ ਨਾ ਜਾਂਦੇ।
ਬੜਾ ਸੰਕਟ ਦਿੰਦੇ ਸੀ ਕੀੜੇ ਨੂੰ, ਖਾਂਦੇ ਸੀ, ਨੂੰ ਪੀੜ ਹੁੰਦੀ ਸੀ, ਦਰਦ ਹੁੰਦੀ ਸੀ ਅੰਦਰੋਂ, ਪਰ ਇਸ ਅਜਗਰ ਦਾ ਕੋਈ ਵਸ ਨਹੀਂ ਸੀ ਚੱਲਦਾ, ਇਹਦਾ ਕੋਈ ਉਹਨਾਂ ਤੇ ਜ਼ੋਰ ਨਹੀਂ ਸੀ ਚੱਲਦਾ।
ਨਿਕਟ ਖਰੇ ਸਭ ਦੇਖ ਤੇ ਸੁਣ ਪਹੁੰਚੇ ਧਾਏ।
ਸਾਰੇ ਸਿੱਖ ਨੇੜੇ ਪਹਿਲਾਂ ਖੜੋ ਕੇ ਵੇਖ ਰਹੇ ਸਨ, ਜਦ ਉਹਨਾਂ ਨੇ ਵੇਖਿਆ ਕਿ ਸਰਪ ਦੀ ਮੌਤ ਹੋ ਗਈ ਹੈ, ਤੇ ਸਾਰੇ ਸਿੱਖ ਸਤਿਗੁਰਾਂ ਦੇ ਕੋਲ ਆ ਗਏ ਮਹਾਰਾਜ ਜੀ ਦੇ ਬਚਨ ਸੁਣਨ ਲਈ।
ਬਿਧੀ ਚੰਦ ਅਰ ਜੋਧ ਆਦ ਹੋਰ ਮੈਂ ਬਿਸਮਾਏ।
ਭਾਈ ਬਿਧੀ ਚੰਦ ਜੀ, ਭਾਈ ਜੋਧ ਰਾਏ ਜੀ ਤੇ ਹੋਰ ਜਿਹੜੇ ਸੂਰਮੇ ਸਨ ਉਹ ਬੜੇ ਹੈਰਾਨ ਹੋਏ, ਤੇ ਹੈਰਾਨ ਹੋ ਕੇ ਮਹਾਰਾਜ ਜੀ ਨੂੰ ਵੇਖੇ ਪੁੱਛਣ ਲੱਗੇ।
ਬੂਜਨ ਕੀਨੇ ਜੋਰ ਕਰ ਐ ਇਹ ਕਿਮ ਆਇਓ।
ਪੁੱਛਣ ਲੱਗੇ ਹੱਥ ਜੋੜ ਕੇ, ਸਤਿਗੁਰੂ ਜੀ ਆਹ ਜਿਹੜਾ ਸੱਪ ਆਇਆ ਆਪ ਜੀ ਦੇ ਚਰਨਾਂ ਵਿੱਚ ਕਿਵੇਂ ਆਇਆ, ਇਹਦੇ ਇੱਥੇ ਆਉਣ ਦਾ ਕੀ ਪ੍ਰਯੋਜਨ, ਮਹਾਰਾਜ ਆਪ ਜੀ ਦੇ ਚਰਨਾਂ ਚ ਕਿਵੇਂ ਆਇਆ ਹੈ।
ਚਰਨ ਛੋਵਤ ਹੀ ਆਪ ਕੋ ਨਿਜ ਤਨ ਮੁਕਤਾਇਓ।
ਪਾਤਸ਼ਾਹ ਜੀ ਤੁਹਾਡਾ ਚਰਨ ਛੂੰਦਿਆਂ ਛੂਣ ਦੀ ਦੇਰੀ ਸੀ ਕਿ ਇਹਦਾ ਤਨ ਬਿਨਸ ਗਿਆ ਔਰ ਇਸ ਸੱਪ ਦੀ ਮੌਤ ਹੋ ਗਈ ਹੈ।
ਪਰੇ ਕਿਰਮ ਕਿਮ ਕਨੇ ਤਨ ਇਹ ਅਚਰਜ ਜੋਵਾ।
ਸੱਪ ਚ ਇੰਨੇ ਕੀੜੇ ਕਿਉਂ ਪਏ ਹੋਏ ਨੇ, ਇਹਦੇ ਚ ਇੰਨੇ ਕੀੜੇ ਕੁਰਬਲ ਕੁਰਬਲ ਕਰਕੇ ਬਾਹਰ ਨਿਕਲ ਰਹੇ ਨੇ, ਮਹਾਰਾਜ ਇੰਨੇ ਕੀੜੇ ਇਸ ਸੱਪ ਦੇ ਸਰੀਰ ਚ ਕਿਉਂ ਪਏ ਹੋਏ ਨੇ, ਇਹ ਅਚਰਜ ਅਸੀਂ ਵੇਖਿਆ, ਹੈਰਾਨੀ ਵਾਲੀ ਗੱਲ ਵੇਖੀ ਹੈ।
ਕੇ ਕਲਮਲ ਕੇ ਕਰੇ ਤੇ ਇਹ ਦੁੱਖ ਫਲ ਹੋਵਾ।
ਇਹਨੇ ਭਲਾ ਇਹੋ ਜਿਹਾ ਕਿਹੜਾ ਪਾਪ ਕੀਤਾ ਹੈ ਮਹਾਰਾਜ, ਜਿਸ ਪਾਪ ਕਰਕੇ ਇਹਨੂੰ ਇਹੋ ਜਿਹੀ ਸਜ਼ਾ ਮਿਲੀ ਹੈ, ਜਿਸ ਪਾਪ ਕਰਕੇ ਇਹਨੂੰ ਏਡਾ ਵੱਡਾ ਫਲ ਪ੍ਰਾਪਤ ਹੋਇਆ ਦੁੱਖ ਦਾ।
ਸ਼੍ਰੀ ਅਰ ਗੋਬਿੰਦ ਸਭਨ ਸੋ ਐ ਗਾਤ ਉਚਾਰੇ।
ਜਦੋਂ ਸਿੱਖਾਂ ਨੇ ਬੇਨਤੀ ਕਰਕੇ ਸੱਪ ਬਾਰੇ ਪੁੱਛਿਆ ਤੇ ਸੁਣ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਉਹ ਸੱਪ ਦੀ ਸਾਰੀ ਗਾਥਾ, ਉਹਦੇ ਪੂਰਵਲੇ ਜਨਮ ਦੀ ਗਾਥਾ ਉਹ ਸਾਰੇ ਸਿੱਖਾਂ ਨੂੰ ਸੁਣਾਉਣ ਲੱਗੇ।
ਪੂਰਵ ਜਨਮ ਮਹੰਤ ਏ ਵਿਦਤਿਓ ਜਗ ਭਾਰੇ।
ਮਹਾਰਾਜ ਜੀ ਕਹਿਣ ਲੱਗੇ, ਸਿੱਖੋ ਇਹ ਪੂਰਵਲੇ ਜਨਮ ਚ ਮਹੰਤ ਸੀ। ਮਹੰਤ ਮਹੰਤ ਦਾ ਮਤਲਬ ਇਹ ਗੁਰੂ ਬਣਿਆ ਹੋਇਆ ਸੀ, ਕੱਚਾ ਗੁਰੂ ਲੋਕਾਂ ਦਾ, ਇਹ ਪੂਰਵਲੇ ਜਨਮ ਦੇ ਵਿੱਚ ਕੱਚਾ ਗੁਰੂ ਬਣਿਆ ਹੋਇਆ ਸੀ, ਮਹੰਤ ਬਣਿਆ ਹੋਇਆ ਸੀ।
ਜਿਉਂ ਦਿਸ਼ਕੇ ਨਰ ਮੰਨਤਾ ਕਰ ਸੀਸ ਨਿਵਾਵੈ।
ਬੜਾ ਪ੍ਰਗਟ ਸੀ ਲੋਕਾਂ ਵਿੱਚ, ਇਹਦਾ ਨਾਮ ਬੜਾ ਉਜਾਗਰ ਸੀ, ਤੇ ਚਾਰਾਂ ਦਿਸ਼ਾਵਾਂ ਦੇ ਲੋਕ ਆ ਕੇ ਇਹਦੇ ਚਰਨਾਂ ਚ ਮੰਨਤਾ ਮੰਨਦੇ ਸੀ ਔਰ ਇਹਦੀ ਪੂਜਾ ਕਰਦੇ ਸਨ।
ਅਨਕ ਪਦਾਰਥ ਆਨ ਕਰ ਇਸ ਕੋ ਹਰ ਪਾਵੈ।
ਅਨੇਕਾਂ ਪ੍ਰਕਾਰ ਦੇ ਪਦਾਰਥ ਲਿਆ ਕੇ ਇਹਨੂੰ ਭੇਟ ਕਰਦੇ ਸੀ ਵੀ ਇਹ ਸਾਡਾ ਗੁਰੂ ਹੈ। ਅਨੇਕਾਂ ਪ੍ਰਕਾਰ ਦੀਆਂ ਵਸਤੂਆਂ, ਅਨੇਕਾਂ ਪ੍ਰਕਾਰ ਦੇ ਪਦਾਰਥ ਲਿਆ ਕੇ ਇਹਨੂੰ ਭੇਟ ਕਰਦੇ ਸਨ।
ਜਿੱਤੇ ਕਿਰਮ ਤਿੰਨ ਮੈਂ ਪਰੇ ਸਗਰੇ ਤਬ ਚੇਲੇ।
ਆ ਜਿਹੜੇ ਤੁਹਾਨੂੰ ਕਿਰਮ ਨਜ਼ਰ ਆ ਰਹੇ ਨੇ ਨਾ ਇਹ ਸੱਪ ਦੇ ਸਰੀਰ ਵਿੱਚ, ਇਹ ਸਾਰੇ ਕਿਰਮੇ ਦੇ ਪਹਿਲੇ ਜਨਮ ਦੇ ਚੇਲੇ ਸਨ। ਇਹ ਹਾਲਤ ਹੁੰਦੀ ਹੈ ਕੱਚੇ ਗੁਰੂਆਂ ਦੇ ਚੇਲਿਆਂ ਦੀ। ਇਹ ਕੱਚਾ ਗੁਰੂ ਸੀ, ਇਹ ਵੀ ਆਪਣੇ ਹੱਥੀਂ ਕੱਦੂ ਉਗਾਉਂਦਾ ਸੀ ਤੇ ਹੱਥ ਲਾ ਕੇ ਪਰ ਕਈ ਕਈ ਦਿਨਾਂ ਦਾ ਬਹਿਆ ਕੱਦੂ ਲੋਕਾਂ ਨੂੰ ਦੇਣਾ ਤੇ ਕਹਿਣਾ ਜੀ ਇਹਨੂੰ ਸਾਡੇ ਹੱਥਾਂ ਦਾ ਸਪਰਸ਼ ਹੋਇਆ ਹੋਇਆ, ਇਹ ਤੁਹਾਨੂੰ ਮਹਿੰਗੇ ਮੁੱਲ ਮਿਲੇਗਾ। ਇੱਕ ਇੱਕ ਕੱਦੂ ਹਜ਼ਾਰ ਹਜ਼ਾਰ ਰੁਪਈਏ ਦਾ ਵੇਚਦਾ ਸੀ, ਇੱਕ ਇੱਕ ਚੀਜ਼ ਹਜ਼ਾਰ ਹਜ਼ਾਰ ਰੁਪਈਏ ਦੀ ਵੇਚਦਾ ਸੀ ਵੀ ਇਹਦੇ ਤੇ ਮੇਰੀ ਦ੍ਰਿਸ਼ਟੀ ਪਈ ਹੋਈ। ਮਹਾਰਾਜ ਜੀ ਕਹਿੰਦੇ ਆ ਜਿੰਨੇ ਚੇਲੇ ਨੇ ਨਾ ਇਹ ਸਾਰੇ ਕਿਰਮ ਬਣ ਕੇ ਇਹਨੂੰ ਖਾ ਰਹੇ ਨੇ, ਇਹ ਸਾਰੇ ਇਹਦੇ ਚੇਲੇ ਨੇ। ਪਹਿਲਾਂ ਚੇਲਿਆਂ ਨੂੰ ਖਾਂਦਾ ਰਿਹਾ ਏ, ਹੁਣ ਚੇਲਿਆਂ ਦੀ ਮੁਕਤੀ ਤਾਂ ਕਰ ਨਹੀਂ ਸਕਿਆ, ਹੁਣ ਚੇਲੇ ਇਹਦਾ ਮਾਸ ਤਰੋੜ ਤਰੋੜ ਕੇ ਖਾ ਕੇ ਆਪਣਾ ਪੇਟ ਭਰ ਕੇ ਹਿਸਾਬ ਕਿਤਾਬ ਪੂਰਾ ਕਰ ਰਹੇ, ਉਹ ਆਪਣਾ ਲੇਖਾ ਜੋਖਾ ਪੂਰਾ ਕਰ ਰਹੇ ਨੇ।
ਹੋਏ ਵਡਾਈ ਜਗਤ ਬੜ ਇਸ ਹਿਤ ਕਰ ਮੇਲੇ।
ਇਹਨੇ ਜਗਤ ਦੇ ਵਿੱਚ ਵਡਿਆਈ ਦੀ ਭੁੱਖ ਰੱਖ ਕੇ ਕਿ ਮੇਰੀ ਵਡਿਆਈ ਹੋਵੇ, ਮੇਰੀ ਉਪਮਾ ਹੋਵੇ, ਇਸ ਕਰਕੇ ਇਹਨੇ ਬੜੇ ਚੇਲਿਆਂ ਨੂੰ ਮੇਲ ਕੇ ਆਪਣੇ ਨਾਲ ਰੱਖਿਆ ਸੀ। ਖਾਲਸਾ ਜੀ, ਕੱਚਾ ਗੁਰੂ ਬਣ ਜਾਣਾ ਤਾਂ ਬੜੀ ਸੌਖੀ ਜੀ ਗੱਲ ਹੈ। ਜਿਵੇਂ ਸਿਆਣਿਆਂ ਦੀ ਕਹਾਵਤ ਹੈ ਨਾ ਕਿ ਲੱਕੜੀ ਦੀ ਬਿੱਲੀ ਤਾਂ ਬਣ ਗਈ, ਪਰ ਲੱਕੜੀ ਦੀ ਬਿੱਲੀ ਬਣ ਕੇ ਹੁਣ ਮਿਆਉਂ ਕੌਣ ਕਹੇ। ਕੱਚੇ ਗੁਰੂ ਤਾਂ ਬਣ ਗਏ ਪਰ ਮੁਕਤੀ ਕਿਵੇਂ ਕਰਨ ਆਪਣੇ ਚੇਲਿਆਂ ਦੀ? ਇਹੋ ਜੇ ਫਿਰ ਆਪ ਡੁੱਬਦੇ ਨੇ ਤੇ ਆਪਣੇ ਚੇਲਿਆਂ ਨੂੰ ਵੀ ਡੋਬਦੇ ਨੇ। ਇਹੋ ਜੇ ਚੇਲੇ ਹੁੰਦੇ ਨੇ ਜਿਨ੍ਹਾਂ ਦੀ ਹਾਲਤ ਕੀੜਿਆਂ ਵਰਗੀ ਹੋਈ ਪਈ ਹੈ, ਤੇ ਆਹ ਉਹੋ ਜੇ ਅਜਗਰ ਸੱਪ ਉਹ ਇਹੋ ਜਿਹੇ ਕੱਚੇ ਗੁਰੂ ਨੇ ਜਿਹੜੇ ਇਹੋ ਜਿਹੀਆਂ ਜੂਨੀਆਂ ਚ ਪਏ ਹੁੰਦੇ ਨੇ।
ਅਹੰਕਾਰ ਮੈਂ ਬੜੋ ਮਮ ਸਾਹਮਣੇ ਦੂਜਾ,
ਬੜਾ ਹੰਕਾਰੀ ਸੀ, ਇੰਨਾ ਹੰਕਾਰੀ ਸੀ ਕਿ ਸੋਚਦਾ ਸੀ ਵੀ ਮੇਰੇ ਵਰਗਾ ਕੋਈ ਦੂਜਾ ਹੋਣਾ ਹੀ ਨਹੀਂ। ਇੱਦਾਂ ਸੋਚਦਾ ਸੀ ਕਿ ਮੇਰੇ ਵਰਗਾ ਕੋਈ ਦੂਜਾ ਨਹੀਂ ਹੋਣਾ, ਏਡਾ ਹੰਕਾਰ ਸੀ ਇਹਦੇ ਅੰਦਰ।
ਕਰੇ ਦੇਸ਼ ਸਭ ਬੰਦਨਾ ਚਰਨਨ ਕੀ ਪੂਜਾ,
ਸਾਰਾ ਦੇਸ਼ ਇਹਦੀ ਪੂਜਾ ਕਰਦਾ ਸੀ, ਇਹਦੇ ਚਰਨਾਂ ਤੇ ਮੱਥਾ ਟੇਕਦੇ ਸਨ ਲੋਕ।
ਸਿਮਰਿਓ ਨੈ ਕਰਤਾ ਪੁਰਖ ਸ਼ੁਭ ਕਰਮ ਨਾ ਕੀਨਾ।
ਕਰਤਾ ਪੁਰਖ ਪਰਮੇਸ਼ਰ ਨੂੰ ਨਹੀਂ ਸੀ ਇਹਨੇ ਸਿਮਰਿਆ, ਨਾ ਹੀ ਇਹਨੇ ਕੋਈ ਚੰਗਾ ਸ਼ੁਭ ਕਰਮ ਕੀਤਾ।
ਗਨ ਚੇਲਨ ਕਰਬੋ ਭਜਨ ਉਪਦੇਸ਼ ਨਾ ਦੀਨਾ,
ਨਾ ਇਹਨੇ ਆਪਣੇ ਚੇਲਿਆਂ ਨੂੰ ਕਿਹਾ ਵੀ ਭਜਨ ਕਰੋ, ਨਾ ਆਪ ਕਰਦਾ ਸੀ ਨਾ ਉਹਨਾਂ ਨੂੰ ਕਿਹਾ ਕਦੇ, ਨਾ ਆਪਣੇ ਚੇਲਿਆਂ ਨੂੰ ਭਜਨ ਦਾ ਉਪਦੇਸ਼ ਦਿੱਤਾ।
ਹੰਕਾਰ ਤੀ ਮਰ ਗਯੋ ਜੂਨੀ ਮੈਂ ਐ ਪਾਏ,
ਹੰਕਾਰ ਦਾ ਹੀ ਮਰ ਗਿਆ ਤੇ ਹੰਕਾਰ ਦੇ ਵਿੱਚ ਮਰਨ ਤੋਂ ਬਾਅਦ ਇਹਨੂੰ ਇਹ ਸੱਪ ਦੀ ਜੂਨ ਮਿਲੀ, ਸੱਪ ਦੀ ਟੇਢੀ ਜੂਨ ਚ ਪਿਆ।
ਲੋਕ ਪਰਲੋਕ ਸੁਖ ਤੇ ਰੱਖੇ ਸੋ ਕਿਰਮ ਸਮਦਾਏ,
ਜਿਹੜੇ ਉਹ ਕਿਰਮ ਬਣੇ ਨੇ ਉਹਨਾਂ ਨੂੰ ਲੋਕ ਪਰਲੋਕ ਦੇ ਸੁਖ ਤੋਂ ਵੀ ਹੁਣਾ ਰੱਖਿਆ, ਉਹ ਵਿਚਾਰੇ ਤੜਫ ਰਹੇ ਨੇ ਹੁਣ, ਉਹ ਹਾਲੇ ਵੀ ਮੁਕਤ ਨਹੀਂ ਹੋਏ।
ਕਾਟ ਕਾਟ ਗਨ ਖਾਤ ਇਹਨੇ ਉਧਾਰਾ,
ਕੱਟ ਕੱਟ ਕੇ ਖਾ ਰਹੇ ਨੇ ਹੁਣ ਇਹਦੇ ਮਾਸ ਨੂੰ ਬੋਟੀਆਂ ਨੂੰ, ਪਰ ਇਹ ਉਹਨਾਂ ਦਾ ਉਧਾਰ ਨਹੀਂ ਕਰ ਸਕਿਆ।
ਪਲਟਾ ਪੂਰਵ ਜਨਮ ਕੋ ਲੇਤੇ ਇਸ ਬਾਰਾ,
ਪਹਿਲਾਂ ਉਹਨਾਂ ਕੋਲੋਂ ਪੈਸੇ ਲੈ ਕੇ ਖਾਂਦਾ ਰਿਹਾ, ਉਹਨਾਂ ਦੀ ਮੁਕਤੀ ਨਹੀਂ ਕਰ ਸਕਿਆ, ਹੁਣ ਉਹ ਇਹਦਾ ਮਾਸ ਖਾ ਖਾ ਕੇ ਆਪਣਾ ਬਦਲਾ ਲੈ ਰਹੇ ਨੇ।
ਆਪ ਨਾ ਉਧਰਿਓ ਜਗਤ ਤੇ ਨਾ ਸਿੱਖ ਉਧਾਰੇ,
ਨਾ ਤਾਂ ਆਪ ਉਧਰ ਸਕਿਆ ਤੇ ਨਾ ਆਪਣੇ ਸਿੱਖਾਂ ਦਾ ਉਧਾਰ ਕਰ ਸਕਿਆ।
ਨਿਜ ਮਨਤਾ ਕੇ ਹੇਤ ਕਰ ਸ਼ੁਭ ਕਾਰਜ ਵਿਸਾਰੇ,
ਆਪਣੀ ਮਨਤਾ ਦੇ ਵਾਸਤੇ ਨੇ ਸ਼ੁਭ ਕਾਰਜ ਵਿਸਾਰ ਦਿੱਤੇ, ਸ਼ੁਭ ਕੰਮ ਵਿਸਾਰ ਦਿੱਤੇ।
ਸਮ ਕੀ ਗੱਤ ਦੇਖ ਕਰ ਜੇ ਨਾ ਸਿਮਰਨ ਤੇ,
ਕਹਿੰਦੇ ਇਹੋ ਜੇ ਬੰਦਿਆਂ ਦੀ ਹਾਲਤ, ਇਹੋ ਜਿਹਿਆਂ ਦੀ ਹਾਲਤ ਵੇਖ ਕੇ ਫਿਰ ਵੀ ਜਿਹੜੇ ਪਰਮੇਸ਼ਰ ਦਾ ਭਜਨ ਨਹੀਂ ਕਰਦੇ ਤੇ ਕੱਚੇ ਪਿੱਲੇ ਗੁਰੂਆਂ ਦੇ ਪਿੱਛੇ ਦੌੜੇ ਫਿਰਦੇ ਨੇ, ਫਿਰ ਭਾਈ ਉਹਨਾਂ ਦੀ ਹਾਲਤ ਵੀ ਇਹੋ ਜਿਹੀ ਹੋਵੇਗੀ।
ਸ੍ਰੀ ਨਾਨਕ ਜੀ ਸ਼ਬਦ ਇੱਕ ਉਚਰਿਓ ਹਿਤਵੰਤੇ,
ਇਹਨਾਂ ਦੀ ਹਾਲਤ ਵੇਖ ਕੇ ਇਹੋ ਜਿਹਿਆਂ ਦੀ, ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਉਚਾਰਿਆ ਗੁਰਬਾਣੀ ਵਿੱਚ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਇਹੋ ਜਿਹਿਆਂ ਦੀ ਦਸ਼ਾ ਵੇਖ ਕੇ, ਇਹੋ ਜਿਹਿਆਂ ਦੀ ਹਾਲਤ ਵੇਖ ਕੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਪਵਿੱਤਰ ਸ਼ਬਦ ਉਚਾਰਨ ਕੀਤਾ, ਉਹ ਸੁਣੋ।
ਸ਼੍ਰੀ ਮੁਖ ਵਾਕ ਕੁਲਹਾਂ ਦੇਂਦੇ ਬਾਵਲੇ ਲੈਂਦੇ ਵੱਡੇ ਨੀਲਾਜ।
ਕੁਲਹਾਂ ਕਹਿੰਦੇ ਨੇ ਸਰਦਾਰੀਆਂ ਨੂੰ, ਟੋਪੀਆਂ ਨੂੰ, ਜਿਹੜੀ ਸੇਲੀ ਟੋਪੀ ਦਿੱਤੀ ਜਾਂਦੀ ਸੀ ਨਾ। ਕਹਿੰਦੇ ਜਿਹੜੇ ਕੁਲਹਾਂ ਦੇਂਦੇ ਬਾਵਲੇ, ਬਾਵਲੇ ਕਹਿੰਦੇ ਨੇ ਬੌਰਿਆਂ ਨੂੰ, ਪਾਗਲਾਂ ਨੂੰ, ਉਹ ਬਣਾ ਕੇ ਇਹਨਾਂ ਨੂੰ ਆਪਣਾ ਕੱਚਾ ਪਿੱਲਾ ਗੁਰੂ ਬਣਾ ਕੇ ਗੱਦੀਆਂ ਤੇ ਬਿਠਾ ਦਿੰਦੇ ਜੀ, ਤੁਸੀਂ ਸਾਡੇ ਗੁਰੂ, ਅਸੀਂ ਤੁਹਾਡੇ ਚੇਲੇ। ਉਹਨਾਂ ਨੂੰ ਗੱਦੀਆਂ ਦੇ ਕੇ ਬਿਠਾ ਦਿੰਦੇ ਨੇ। ਦੇਣ ਵਾਲੇ ਨੇ ਜਿਹੜੇ ਇਹਨਾਂ ਨੂੰ ਗੱਦੀਆਂ, ਉਹ ਨੇ ਬਾਵਲੇ, ਤੇ ਜਿਹੜੇ ਲੈਣ ਵਾਲੇ ਉਹ ਵੀ ਅੱਗੋਂ ਨਿਲੱਜ, ਨਚੱਕ, ਬੇਸ਼ਰਮ ਨੇ, ਕਿ ਜਿਹਨਾਂ ਨੂੰ ਇਹ ਲਾਜ ਨਹੀਂ ਆਉਂਦੀ ਕਿ ਇਹ ਮੈਨੂੰ ਬਾਵਰੇ ਗੱਦੀ ਦੇ ਰਹੇ ਨੇ, ਪਰ ਮੈਂ ਇਹਨਾਂ ਨੂੰ ਮੁਕਤ ਕਿਵੇਂ ਕਰਾਂਗਾ, ਮੈਂ ਇਹਨਾਂ ਨੂੰ ਮੋਕਸ਼ ਕਿਵੇਂ ਪ੍ਰਦਾਨ ਕਰਾਂਗਾ। ਕਹਿੰਦੇ ਇਸ ਪ੍ਰਕਾਰ ਨਾਲ ਉਹ ਲੈਣ ਵਾਲੇ ਵੀ ਨਿਲੱਜ ਹਨ।
ਚੂਹਾ ਖੱਡ ਨਾ ਮਾਵੇ ਟਿੱਕਲ ਬੰਨੈ ਛੱਜ।
ਇਹ ਗੱਲ ਤਾਂ ਉਹ ਹੋਈ ਕਿ ਇੱਕ ਚੂਹਾ ਮੋਟੇ ਜੇ ਆਕਾਰ ਦਾ, ਉਹ ਉਦਾਂ ਹੀ ਨਹੀਂ ਖੁੱਡ ਚ ਵੜ ਸਕਦਾ, ਉਹਦੇ ਕੋਲੋਂ ਪਹਿਲਾਂ ਹੀ ਖੁੱਡ ਚ ਨਹੀਂ ਵੜ ਹੁੰਦਾ, ਤੇ ਫਿਰ ਮੋਢਿਆਂ ਤੇ ਛੱਜ ਵੀ ਬੰਨ ਲਏ ਤੇ ਫਿਰ ਵਿੱਚ ਵੜਦਾ ਚਾਹੇ ਬੜਾ ਔਖਾ। ਇਹਦੇ ਵਾਸਤੇ ਇੱਕ ਕਹਾਣੀ ਸੁਣਾਉਂਦੇ ਕਈ ਮਹਾਂਪੁਰਖ, ਵੀ ਇੱਕ ਘਰ ਚ ਚੂਹੇ ਬਹੁਤ ਸੀ, ਮਾਲਕ ਨੇ ਦੁਖੀ ਹੋ ਕੇ ਬਿੱਲੀ ਲੈ ਆਂਦੀ ਘਰ ਚ। ਜਦੋਂ ਬਿੱਲੀ ਆ ਗਈ ਤੇ ਚੂਹਿਆਂ ਨੂੰ ਭਾਜੜਾਂ ਪੈ ਗਈਆਂ, ਬਾਹਰ ਹੀ ਨਾ ਨਿਕਲ ਸਕਣ ਖੁੱਡ ਚੋਂ। ਉਹਨਾਂ ਸਾਰਿਆਂ ਨੇ ਸਲਾਹ ਕੀਤੀ ਵੀ ਇਹਦੇ ਤੋਂ ਛੁਟਕਾਰਾ ਕਿਵੇਂ ਕਰੀਏ, ਤੇ ਇੱਕ ਚੂਹਾ ਵਿੱਚੋਂ ਬੋਲਿਆ, ਕਹਿਣ ਲੱਗਾ ਵੀ ਆਪਾਂ ਇੱਦਾਂ ਕਰੀਏ ਵੀ ਬਿੱਲੀ ਦੇ ਗਲ ਚ ਘੰਟੀ ਬੰਨਦੀ। ਸਾਰੇ ਕਹਿੰਦੇ ਜੀ ਵਾਹ ਬੜੀ ਵਧੀਆ ਗੱਲ। ਹੁਣ ਵਿਚਾਰ ਇਹ ਹੋਈ ਵੀ ਟੱਲੀ ਬੰਨੇ ਕੌਣ ਜਾ ਕੇ ਬਿੱਲੀ ਦੇ ਗਲ ਚ, ਉੱਥੇ ਫਿਰ ਚੁੱਪ ਕਰ ਗਏ ਸਾਰੇ। ਕਹਿੰਦੇ ਇਹ ਕੰਮ ਨਹੀਂ ਕਾਮਯਾਬ ਹੋਣਾ, ਦੂਜਾ ਕੰਮ ਇੱਦਾਂ ਕਰੀਏ ਵੀ ਆਪਾਂ ਨਾ ਆਪਣੇ ਸਾਰੇ ਚੂਹਿਆਂ ਚੋਂ ਇੱਕ ਨੂੰ ਆਪਣਾ ਮੁਖੀਆ ਬਣਾ ਲਈਏ, ਮੁਖੀਆ ਉਹਨੂੰ ਆਪਾਂ ਗੱਦੀ ਤੇ ਬਿਠਾ ਦਈਏ, ਆਪਾਂ ਉਹਦੇ ਸਾਰੇ ਬਣ ਜਾਈਏ ਚੇਲੇ। ਉਹ ਜਦੋਂ ਦੌੜੇ ਤੇ ਪਿੱਛੇ ਪਿੱਛੇ ਆਪਾਂ ਵੀ ਦੌੜਨਾ, ਉਹ ਨਿਕਲੇ ਤੇ ਪਿੱਛੋਂ ਆਪਾਂ ਨਿਕਲਣਾ। ਉਹ ਕਹਿੰਦੇ ਵੀ ਇਹ ਵੀ ਗੱਲ ਠੀਕ ਹੈ ਵੀ ਆਪਾਂ ਇੱਕ ਨੂੰ ਆਪਣਾ ਮੁਖੀਆ ਬਣਾ ਲੈਂਦੇ ਹਾਂ, ਉਹਨੂੰ ਗੱਦੀ ਦੇ ਦਿੰਦੇ ਹਾਂ, ਕੁਲਹਾਂ ਦੇ ਦਿੰਦੇ ਹਾਂ, ਟੋਪੀ ਦੇ ਦਿੰਦੇ ਹਾਂ, ਪਰ ਉਹ ਕਹਿੰਦੇ ਵੀ ਗੱਲ ਇੱਦਾਂ ਹੈ ਵੀ ਆਪਣਾ ਜਿਹੜਾ ਮੁਖੀਆ ਹੋਵੇਗਾ ਉਹਦੀ ਨਿਸ਼ਾਨੀ ਕਿਵੇਂ ਹੋਵੇਗੀ, ਇੰਨੇ ਜਣਿਆਂ 'ਚ ਪਛਾਣ ਕਿਵੇਂ ਹੋਵੇਗੀ ਇਹ ਮੁਖੀਆ। ਕਹਿੰਦੇ ਵੀ ਇੱਦਾਂ ਕਰੀਏ ਵੀ ਜਿਹੜਾ ਮੁਖੀਆ ਉਹਦੇ ਮੋਢਿਆਂ 'ਤੇ ਛੱਜ ਬੰਨ ਦੇਈਏ। ਉਹ ਛੱਜ ਬੰਨ ਦਿੱਤਾ ਮੋਢਿਆਂ 'ਤੇ ਇੱਕ ਨੂੰ ਚੁਣ ਕੇ, ਜਦੋਂ ਬਾਹਰ ਨਿਕਲੇ ਛੱਜ ਬੱਧਾ ਹੋਇਆ ਮੋਢਿਆਂ 'ਤੇ, ਉਧਰੋਂ ਬਿੱਲੀ ਆ ਗਈ ਦੌੜ ਕੇ, ਸਾਰੇ ਚੂਹੇ ਪਹਿਲਾਂ ਉਹਦੇ ਤੋਂ ਚੂਹੇ ਖੁੱਡ 'ਚ ਵੜ ਗਏ। ਉਹ ਬਾਹਰ ਖਲੋਤਾ, ਉਹ ਵਿੱਚ ਵੜਨਾ ਚਾਹੁੰਦਾ, ਉਹ ਆਵਾਜ਼ਾਂ ਮਾਰਦੇ ਅੰਦਰ ਦੇ ਸਾਥੀ ਵੀ ਆ ਜਾ ਹੁਣ ਵਿੱਚ, ਆਉਂਦਾ ਕਿਉਂ ਨਹੀਂ। ਉਹ ਕਹਿੰਦਾ ਮੈਂ ਤਾਂ ਆਉਣ ਨੂੰ ਫਿਰਦਾ, ਆਹ ਜਿਹੜੀ ਤੁਸੀਂ ਸਰਦਾਰੀ ਦਿੱਤੀ ਹੈ ਨਾ, ਮੈਨੂੰ ਇਹ ਨਹੀਂ ਆਉਣ ਦਿੰਦੀ, ਆਹ ਜਿਹੜਾ ਮੋਢਿਆਂ 'ਤੇ ਛੱਜ ਬੱਧਾ ਨਾ, ਇਹ ਨਹੀਂ ਵਿੱਚ ਵੜਨ ਦਿੰਦਾ। ਇਹ ਹਾਲਤ ਹੁੰਦੀ ਹੈ ਉਹਨਾਂ ਦੀ। ਚੂਹਾ ਖੱਡ ਨਾ ਮਾਵੇ, ਕਿ ਉਹ ਚੂਹਾ ਆਪ ਪਹਿਲਾਂ ਹੀ ਖੱਡ 'ਚ ਨਹੀਂ ਮੇਮਦਾ ਤੇ ਫਿਰ ਮੋਢਿਆਂ 'ਤੇ ਛੱਜ ਬੰਨ ਲੈ ਤੇ ਕਿਵੇਂ ਜਾਏਗਾ। ਇੱਦਾਂ ਕੱਚਾ ਗੁਰੂ ਤਾਂ ਆਪ ਹੀ ਡੁੱਬਣ ਵਾਲਾ ਹੈ, ਤੇ ਮੁੜ ਕੇ ਲੋਕਾਂ ਦਾ ਗੁਰੂ ਬਣ ਬੈਠੇ ਕੱਚਾ, ਉਹ ਕਿਵੇਂ ਮੁਕਤ ਹੋਵੇਗਾ।
ਦੋਏਰਾ ਕਰ ਨਾ ਸਕੈ ਆਪਣੋ ਬਲੋ, ਗੁਰ ਮਿਲ ਪਾਏ ਨਾ ਗਿਆਨ।
ਉਹ ਆਪਣਾ ਭਲਾ ਨਹੀਂ ਕਰ ਸਕਦੇ ਤੇ ਨਾ ਹੀ ਉਹ ਗੁਰੂ ਨਾਲ ਮਿਲ ਕੇ ਗਿਆਨ ਪਾ ਸਕਦੇ ਹਨ।
ਔਰ ਅੰਦੇ ਹੰਕਾਰ ਤੇ ਨੈ ਪ੍ਰਭ ਸਿਮਰਨ ਠਾਨ।
ਉਹ ਹਿਰਦੇ ਕਰਕੇ ਹੰਕਾਰ ਕਰਕੇ ਅੰਨੇ ਨੇ ਤੇ ਕਦੇ ਪਰਮੇਸ਼ਰ ਦਾ ਸਿਮਰਨ ਨਹੀਂ ਕਰਦੇ।
ਹਿਤ ਮੰਤਾ ਕਰ ਯਤਨ ਬੋ ਚੇਲੇ ਬ੍ਰਿੰਦ ਬਣਾਏ।
ਬਸ ਆਪਣੀ ਪੂਜਾ ਕਰਾਉਣ ਵਾਸਤੇ ਬਹੁਤ ਸਾਰੇ ਚੇਲੇ ਬਣਾਈ ਜਾਂਦੇ ਨੇ, ਚੇਲਿਆਂ ਨੂੰ ਵਧਾਈ ਜਾਂਦੇ ਨੇ।
ਤਿਨਕੀ ਹੋਵਤ ਅਸ ਦਸ਼ਾ ਬਹੁ ਜੂਨੀ ਪਰਮਾਏ।
ਮਹਾਰਾਜ ਜੀ ਕਹਿੰਦੇ ਜਿਹੜੇ ਇਹੋ ਜਿਹੇ ਕੱਚੇ ਪਿੱਲੇ ਗੁਰੂ ਨੇ ਨਾ, ਉਹਨਾਂ ਦੀ ਹਾਲਤ ਇਹੋ ਜਿਹੀ ਅਜਗਰ ਸੱਪ ਵਰਗੀ ਹੁੰਦੀ ਹੈ, ਬਹੁ ਪ੍ਰਕਾਰ ਦੀਆਂ ਜੂਨੀਆਂ ਚੋਂ ਭਟਕਦੇ ਹਨ।
ਉਦੋ ਸੋ ਕਰਮ ਵਿਸ਼ੇਸ਼ ਇਸ ਆਏ ਪਰਿਓ ਸ਼ਰਨਾਏ।
ਮਹਾਰਾਜ ਕਹਿੰਦੇ ਇਹਦਾ ਕੋਈ ਚੰਗਾ ਕਰਮ ਵੀ ਸੀ ਪੂਰਵਲੇ ਜਨਮ ਦਾ, ਇਸ ਕਰਕੇ ਉਸ ਕਰਮ ਕਰਕੇ ਸਾਡੀ ਸ਼ਰਨ ਚ ਆ ਪਿਆ।
ਅਬ ਸ਼ੁਭ ਗਤ ਪ੍ਰਾਪਤ ਪਏ ਤਨ ਪੰਨਗ ਮੁਕਤਾਏ।
ਹੁਣ ਇਹਨੂੰ ਸ਼ੁਭ ਗਤੀ ਮਿਲ ਗਈ ਹੈ, और ये सर्प की जूनी कट्टी गई है। गरीब नवाज दयानिद पातशाह ने इत्थे बड़ा बड़ा भारी संकेत दिता है जो दुनिया के लोगों के लिए समझण योग है। सतगुरु जी का पवित्र इतिहास विचारदियां होईयां भुल्लां चुक्कां दी